आवर पांच हम एक जाना क्यों राखूं कार बार मना आवर पांच हम एक जाना क्यों राखूं कार बार मना मारे लूटे नीत नी किसे आगे करी पुकार जना सरी राम नामा उच्चर मना सरी राम नामा उच्चर मना आगे जाम दाल बिखम काना आगे जाम दाल बिखम काना रहाओ आसी अज शब्द लेना है और शब्द है गुरु बाबे नानक जी का महले पहले का जिन्हां नूं बाणी च सिर्फ गुरु बाबा बाबे नानक नूं बाकी गुरुआं ना खिताब दिता बाकी किसी गुरु नूं बाबा नहीं किया सारी बाणी च बाबा गुरु बाबे नूं किया है इस करके अजकल इट चुको तो बाबा मिल जाता इट चुकन की भी नहीं लोड़ उत्ते ही बैठे है बाबे इन्ना ना है बाणी का गलत किया सिर्फ बाणी की डिसिपलिन देखो गुरुआ ना सारी बाणी की जे बाबा कहा है तो गुरु नानक नूं किया जो गुरु बाबे फिटे सो अंगद किते करुड़े आरे तीजी पीढ़ी विचारिया की हथे ना विचारे गुर चौथी पीढ़ी टिकया जन निंदक दुष्ट भी तारे पीढ़ियाँ लिखिया होनगियाँ जन लिखिया होगा नानक लिखिया होगा पर गुरु बाबे का खिताब सारी बाणी च गुरु बाबा गुरु नानक नूं कहा उहदा असी शब्द लै रहे हाँ क्योंकि असी लोड़ी तोरी है भी इंसान इन्हां पंजां दुश्मनां तों जो अंदर सानू हर वेले लुटदे ते मारदे रहिंदे है और बड़ा तंग है पिछला असी शब्द महले पंजवें दा गुरु अर्जन देव जी दा लिया सी और वो शब्द सी राख पिता प्रभ मेरे मोहे निर्गुण सब गुण तेरे रहाओ पांच बेखादी एक गरीबा राखो राखन हारे खेद करें और बहुत संतामें आयो शरणे तुहारे ये शब्द असी पिछलियां टेपां च लैके इहदा थीम ही इहो जो सब तो वड्डी साडे अंदर मुश्किल पै रही है कि असी सिखी दे सारे काम करी जाने और जिन्ने सिखी दे काम है इंसान आले तू आला नेक काम भी करदा बुरे ते कमां दा ते बदला पैड़ा ही होना पर नेक काम भी करदा सारे काम करदा अंदरले जिहड़े पंजां दुश्मनां दी परवाह नहीं करदा उहदा सारा कुछ ही जाया हो जांदा है। ये पंज दुश्मन अंदर पैने हैं बाहर नहीं है ये सारा अंतरगति सारा जड़ा बंदा बाणी चू ये चीज़ नहीं ना लभदा भी सब कुछ अंदर होना है बाहर कख नहीं होना उदे पल्ले कख नहीं पैंदा क्योंकि अंदरले पंज दुश्मनों समझ ही नहीं सकया ਸਾਡੇ ਅੰਦਰ ਜਿਹੜੇ ਪੰਜ ਦੁਸ਼ਮਣ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਐਸੀ ਰਿਸ਼ੀ ਮੁਨੀਆਂ ਦੀ ਹਿੰਦੂ ਫਿਲਾਸਫੀਆਂ ਦੀ ਕਾਢ ਹੈ, ਸਾਡੀ ਰਿਸ਼ੀ ਮੁਨੀਆਂ ਦੀ ਐਸੀ ਰਿਸ਼ੀ ਮੁਨੀਆਂ ਦੀ ਕਾਢ ਹੈ ਸਾਡੀ ਪੁਰਾਣੀ ਹਿੰਦੂਇਜ਼ਮ ਦੀ, ਜਿਹੜੀ ਕਿ ਇੰਨੀ ਬਾਕੀ ਮਜ਼ਹਬਾਂ 'ਚ ਨਹੀਂ ਇਹ ਚੀਜ਼ਾਂ ਇੰਨੀਆਂ ਮਿਲਦੀਆਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਅੰਦਰ ਪੈਣੇ ਹੈ, ਬਾਹਰ ਨਹੀਂ ਉਹ ਦਿਸਣੇ। ਉਹ ਸਭ ਕੁਛ ਬੰਦੇ ਦਾ ਲੁੱਟ ਕੇ ਲਈ ਜਾ ਰਹੇ ਨੇ। ਅਸੀਂ ਪਿਛਲਾ ਵਿਸ਼ਾ ਸ਼ੁਰੂ ਕੀਤਾ ਸੀ, ਅੱਜ ਅਸੀਂ ਗੁਰੂ ਨਾਨਕ ਦੇ ਸ਼ਬਦ ਤੋਂ ਲੋਹ ਲੈ ਕੇ ਉਹਨੂੰ ਗਾਂਹ ਤੋਰਾਂਗੇ ਵੀ ਬਾਬਾ ਨਾਨਕ ਹੀ ਇਹਨਾਂ ਬਾਰੇ ਕਹਿੰਦਾ ਅਤੇ ਉਹ ਕਿਸ ਤਰ੍ਹਾਂ ਬਚੇ ਆ ਇਹਨਾਂ ਪੰਜਾਂ ਤੋਂ। ਤੋ ਪਹਿਲਾ ਸ਼ਬਦ ਸੀ ਅਸੀਂ ਲਿਆ ਵੀ ਇਹ ਪੰਜ ਜਣੇ ਜ਼ਹਿਰ ਭਰੇ ਮੇਰੇ ਅੰਦਰ ਹੈ, ਮੈਂ ਇਹਨਾਂ ਨੂੰ ਕਿੱਦਾਂ ਮਾਰਾਂ, ਮੇਰਾ ਅੰਦਰ ਖੇਹ ਕਰ ਸੁੱਟਿਆ ਇਹਨਾਂ ਨਾਲ, ਔਰ ਮੈਨੂੰ ਸ਼ਾਂਤੀ ਨਹੀਂ ਆ ਅੰਦਰ ਐਸਾ। ਔਰ ਅੱਜ ਅਸੀਂ ਗੁਰੂ ਬਾਬੇ ਦਾ ਸ਼ਬਦ ਲੈਂਦੇ ਹਾਂ, ਔਰ ਐਡਾ ਗਰੀਬੀ 'ਚ ਸ਼ਬਦ ਹੈ ਵੀ ਗੁਰੂ ਮਹਾਰਾਜ ਬਾਬਾ ਜੀ ਕਿਸੇ ਨੂੰ ਨਹੀਂ ਕਹਿ ਰਹੇ, ਆਪਣੇ ਮਨ ਨੂੰ ਡਰਾ ਰਹੇ ਨੇ। ਹੇ ਮਨਾ, ਹੇ ਮੇਰੇ ਜੀਆ, ਇਹ ਪੰਜ ਜਣੇ ਮੈਂ ਇਕੱਲਾ, ਮੈਂ ਕੀ ਕਰਾਂ। ਆਵਰ ਪੰਚ ਹਮ ਏਕ ਜਾਨਾ, ਜਿੱਥੇ ਬਾਣੀ 'ਚ ਘਰ ਆ ਜਾਏ ਉਹ ਰਹਿਣ ਵਾਲਾ ਘਰ ਨਹੀਂ ਹੈ, ਉਹ ਘਰ ਸਾਡੀ ਬੌਡੀ ਹੈ। ਸਾਰੀ ਬਾਣੀ 'ਚ ਇਹ ਬੱਥਾ ਮਰੂਲ ਹੈ, ਇਸ ਕਰਕੇ ਜਿਹੜਾ ਘਰ ਰਫਦ ਆ ਜਾਏ ਸਮਝ ਲਓ ਸਾਡੀ ਬੌਡੀ ਵੱਲ ਅੰਦਰਲੇ ਬੰਨੇ ਇਸ਼ਾਰਾ ਹੈ। ਤੋ ਇਹ ਪੰਜ ਜਣੇ ਮੈਂ ਇਕੱਲਾ, ਹੈ ਮੇਰੇ ਜੀ, ਮੈਂ ਆਪਣੇ ਮਨ ਨੂੰ ਕਹਿ ਰਹੇ ਹੈ। ਆਵਰ ਪੰਚ ਹਮ
ਏਕ ਜਨਾ,
ਸ਼ਬਦ ਹਮੇਸ਼ਾ ਧਿਆਨ ਨਾਲ ਦੇਖਣਾ ਵੀ ਹੁਕਮਨਨ ਸ਼ਬਦ ਹੈ ਕਿ ਆਪਣੇ ਨਹੀਂ ਲਿਖ ਰਿਹਾ ਲਿਖਾਰੀ। ਗੁਰੂ ਨਾਨਕ ਰਾਖੋ ਨਹੀਂ ਕਹੇਗਾ, ਮੈਂ ਆਪਣਾ ਘਰ ਬਾਰ ਕਿੱਦਾਂ ਰਾਖੂੰ, ਉੱਥੇ ਬਿੰਦੀ ਨਹੀਂ ਦਿੱਤੀ ਹੋਊਗੀ, ਲੇਕਿਨ ਸਾਨੂੰ ਬੁਲਾਉਣੀ ਪੈਣੀ ਕਿਉਂਕਿ ਪਹਿਲਾਂ ਹਾਮ ਆ ਗਿਆ। ਆਪਣੇ ਲਈ ਸ਼ਬਦ ਕਹੀ ਐਸੇ ਸਿੱਧੇ ਜਿਹੜੇ ਆਪਣੇ ਮਨ ਨੂੰ ਗੁਰੂ ਮਹਾਰਾਜ ਬਾਬਾ ਜੀ ਕਹਿ ਰਹੇ ਨੇ ਵੀ ਇਹ ਪੰਜ ਜਣੇ ਮੈਂ ਇਹਨਾਂ ਤੋਂ ਆਪਣਾ ਜਿਸਮ ਕਿੱਦਾਂ ਰੱਖਾਂ, ਇਹ ਅੰਦਰ ਮੇਰਾ ਤਬਾਹ ਕਰ ਸਟਿਆ, ਮੈਨੂੰ ਮਾਰਦੇ ਵੀ ਹੈ, ਕੁੱਟਦੇ ਵੀ ਹੈ, ਅਤੇ ਫਿਰ ਮੈਨੂੰ ਲੁੱਟ ਕੇ ਵੀ ਲੈ ਜਾਂਦੀ, ਮੇਰਾ ਸਾਰਾ ਨਾਮ ਜਪਿਆ ਜਾਂ ਸਾਰਾ ਅੱਛੇ ਕੰਮ ਕੀਤੇ। ਤੋ ਆਵਰ ਪੰਚ ਹਮ ਏਕ ਜਾਨਾ, ਅਗਲਾ ਰਾਖੋ ਨਹੀਂ ਕਹਿਣਾ, ਰਾਖੂੰ ਵੀ ਮੈਂ ਕਿੱਦਾਂ ਆਪਣੇ ਮਨ ਨੂੰ ਕਹਿ ਰਹੇ ਨਾਲੇ। ਆਵਰ ਪੰਚ ਹਮ ਏਕ ਜਾਨਾ, ਕਿਉਂ ਰਾਖੂੰ ਘਰ ਬਾਰ ਮਾਨਾ, ਜੇ ਤੁਹਾਨੂੰ ਘਰ ਬਾਰ ਕਿਹਾ ਹੈ। ਆਵਰ ਪੰਚ ਹਮ ਏਕ ਜਾਨਾ, ਕਿਉਂ ਰਾਖੂੰ ਘਰ ਬਾਰ ਮਾਨਾ, ਮਾਰੇ ਲੂਟੇ ਨੀਤ ਨੀ, ਇਹ ਰੋਜ਼ ਹੀ ਮੈਨੂੰ ਲੁੱਟਦੇ ਹੈ। ਨੀਤ ਦਾ ਲਫਜ਼ ਹੈ ਨੇਤੀ, ਸੰਡੇ ਨੂੰ ਵੀ ਨਹੀਂ ਛੱਡਦੇ, ਬਲਕਿ ਸੰਡੇ ਨੂੰ ਜ਼ਿਆਦਾ ਪੈਂਦੇ ਹੈ ਕਿਉਂਕਿ ਛੁੱਟੀ ਵਾਲਾ ਦਿਨ। ਇਹ ਮੈਨੂੰ ਇੱਕ ਦਿਨ ਵੀ ਨਹੀਂ ਛੱਡਦੇ, ਨੀਤ ਨੀਤ ਕੀ ਵੀ ਸੰਡੇ ਨੂੰ ਵੀ ਨਹੀਂ ਮੈਨੂੰ ਛੁੱਟੀ ਛੱਡਦੀ ਹੈ, ਲੁੱਟੀ ਜਾਂਦੇ ਮੇਰਾ ਸਾਰਾ ਧਨ। ਇਹ ਪੰਜ ਤੁਹਾਨੂੰ ਸਾਰਿਆਂ ਨੂੰ ਪਤਾ ਕਿਸ ਤਰ੍ਹਾਂ ਪੈਂਦੇ ਹੈ। ਪੰਜ ਹੈ ਕਾਮ, ਪਹਿਲਾ ਹੀ ਵੱਡਾ ਦੁਸ਼ਮਣ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹਨੂੰ ਅੰਗਰੇਜ਼ੀ 'ਚ ਕਾਮ ਨੂੰ ਸੈਕਸ ਕਿਹਾ ਹੈ, ਕ੍ਰੋਧ ਨੂੰ ਐਂਗਰ ਕਿਹਾ ਹੈ, ਲੋਭ ਨੂੰ ਗਰੀਡ ਕਿਹਾ ਹੈ, ਲਾਲਚ, ਕਾਮ, ਕ੍ਰੋਧ, ਲੋਭ, ਮੋਹ ਹੈ ਅਟੈਚਮੈਂਟ, ਅਸੀਂ ਅਟੈਚ ਹੋਏ ਹਾਂ ਦੁਨੀਆਂ ਦੇ ਨਾਲ। ਕਾਮ, ਕ੍ਰੋਧ, ਲੋਭ, ਮੋਹ, ਇਹ ਅਟੈ ਔਰ ਖੀਰਲਾ ਦੁਸ਼ਮਣ ਹੈ ਈਗੋ, ਜਿਹਨੂੰ ਕਿ ਹਉਮੈ ਕਿਹਾ ਹੈ, ਹੰਕਾਰ ਕਿਹਾ ਹੈ। ਇਸ ਕਰਕੇ ਜਿਹੜੇ ਦੁਸ਼ਮਣ ਹੈ ਇਹ ਜਿੰਨੇ ਪਹਿਲੇ ਦੁਸ਼ਮਣ ਹੈ ਇਹ ਇੰਨੇ ਡਰਾਉਣੇ ਆ, ਬੰਦਾ ਡਰ ਜਾਂਦਾ ਵੀ ਮੈਂ ਇਹਨਾਂ ਨੂੰ ਕਿੱਦਾਂ ਕਾਬੂ ਕਰਾਂ। ਕਾਮ ਹੈ ਬੇਫਰਿਆ ਫਿਰਦਾ, ਜਿਹੜਾ ਕਿ ਕਬੀਰ ਸਾਹਿਬ ਕਹਿੰਦੇ ਇਹ ਅੰਦਰ ਐਂ ਫਿਰਦਾ ਜਿੱਦਾਂ ਸਾਨ ਫੰਕਾਰੇ ਮਾਰਦਾ ਫਿਰਦਾ ਪਿੰਡੀ ਸਾਈਂ ਫਸਲਾਂ 'ਚ। ਇਹ ਕਾਮ ਇੰਨਾ ਜ਼ਬਰਦਸਤ ਪਹਿਲਾ ਦੁਸ਼ਮਣ ਹੈ, ਪਰ ਘਾਬਰਨਾ ਨਹੀਂ, ਬਾਣੀ ਦੇ ਵਿੱਚ ਇਹਦਾ ਹੀ ਇਲਾਜ ਹੈ ਵੀ ਸਾਹਿਬ ਤੂੰ ਪਹਿਲਾਂ ਦੁਸ਼ਮਣ ਵੀ ਪੰਜਾਂ 'ਚ ਇਹੋ ਹੀ ਮਰਨਾ, ਜਿੰਨਾ ਇਹ ਡਰਾਉਣਾ ਉਨਾ ਇਹਨੂੰ ਸੌਖਾ ਤੂੰ ਕਾਬੂ ਕਰ ਸਕਦਾ ਜੇ ਗੁਰਮੁਖੇ ਸਿਸਟਮ 'ਚ ਆਵੇਂ, ਜੇ ਬਾਣੀ ਸਮਝੇ ਵੀ ਨਾਮ ਇਹ ਕਿਸੇ ਤਰੀਕੇ ਨਾਲ ਵੱਸ ਨਹੀਂ ਆਉਣਾ। ਹੁਣੇ ਮਹਾਰਾਜ ਦੱਸਣਗੇ ਵੀ ਇਹ ਮੈਨੂੰ ਮਾਰਦੇ ਵੀ ਹੈ, ਨਾਲੇ ਮੇਰਾ ਅੰਦਰਲਾ ਜਿੰਨਾ ਮੈਂ ਨਾਮ ਜਪਿਆ ਜਾਂ ਚੰਗੇ ਕੰਮ ਕੀਤੇ ਸਾਰਾ ਇਹ ਲੁੱਟ ਕੇ ਲੈ ਜਾਂਦੇ ਆ, ਮੇਰੇ ਪੱਲੇ ਕੱਖ ਨਹੀਂ ਪੈਂਦਾ। ਇਸ ਕਰਕੇ ਪਹਿਲੀ ਲਾਈਨ ਹੈ ਮਹਾਰਾਜ ਆਪਣੇ ਮਨ ਨੂੰ ਕਹਿੰਦੇ ਹੇ ਅਕਾਲ ਪੁਰਖ ਮੈਨੂੰ ਬਚਾ, ਮੈਂ ਕਿਸ ਤਰ੍ਹਾਂ ਇਹਨਾਂ ਤੋਂ ਬਚਾਂ। ਆਵਰ ਪੰਚ ਹਮ ਇੱਕ ਜਾਣਾ ਕਿਉਂ ਰਾਖੂੰ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀ ਕਿਸ ਆਗੈ ਕਰੀ ਪੁਕਾਰ ਜਾਣਾ। ਮੈਂ ਕਿਹਦੇ ਅੱਗੇ ਪੁਕਾਰ ਕਰਾਂ? ਬਾਹਰ ਕੋਈ ਦੁਸ਼ਮਣ ਹੋਣ ਤੇ ਸਾਰੇ ਤੁਸੀਂ ਜਾਣਦੇ ਹੋ ਕਈ ਕੁਛ ਕਰ ਸਕਦੇ ਹੋ, ਲੇਕਿਨ ਇਹ ਤੇ ਅੰਦਰ ਹੈ, ਇਹ ਮੇਰੇ ਮਨਾਂ ਮੈਂ ਕਿਹਦੇ ਅੱਗੇ ਪੁਕਾਰ ਕਰਾਂ? ਅੰਦਰੋਂ ਅਕਾਲ ਪੁਰਖ ਵੱਲੋਂ ਰਹਾਉ ਆਇਆ ਬਾਬੇ ਨੂੰ। ਉਹ ਕਹਿੰਦਾ ਉਹ ਚੂਚੀ ਨਾਮ ਜਪ, ਹੋਰ ਕੋਈ ਤਰੀਕਾ ਹੀ ਨਹੀਂ, ਕੋਈ ਚੈਨਲ ਨਹੀਂ, ਕੋਈ ਪੈਸੇਜ ਨਹੀਂ ਇਸ ਦੁਨੀਆਂ ਦੇ ਵਿੱਚ। ਕੱਲ੍ਹ ਅਸੀਂ ਦੱਸਿਆ ਸੀ ਵੀ ਇੰਨੀਆਂ ਸੈਲਫ ਕੰਟਰੋਲ 'ਤੇ ਕਿਤਾਬਾਂ ਲਿਖੀ ਜਾਂਦੀ ਸਭ ਕੁਛ, ਉਹਦੇ ਨਾਲ ਕੱਖ ਨਹੀਂ ਹੋਣਾ। ਇਹਨੂੰ ਜੇ ਮਾਰ ਸਕਦਾ ਹੈ ਤਾਂ ਪਰਮੇਸ਼ਰ ਦੇ ਨਾਮ 'ਚ ਹੀ ਸ਼ਕਤੀ ਹੈ, ਬਾਣੀ ਵੀ ਨਹੀਂ ਮਾਰ ਸਕਦੀ, ਕੋਈ ਗਾਉਣਾ ਨਹੀਂ ਮਾਰ ਸਕਦਾ, ਕੋਈ ਹੋਰ ਤਰੀਕੇ ਦੀ ਭਗਤੀ ਨਹੀਂ ਮਾਰ ਸਕਦੀ। ਇੱਕ ਪ੍ਰੇਮਾ ਨਾਮਾ ਭਗਤੀ ਹੈ ਜੋ ਪਰਮੇਸ਼ਰ ਦੇ ਨਾਮ ਨਾਲ ਮਰਨੇ ਹੈ, ਜਿੱਡੇ ਵੱਡੇ ਹੈ ਇਹ ਹੋਰ ਕਿਸੇ ਚੀਜ਼ ਦੇ ਨਾਲ ਨਹੀਂ ਮਰਨੇ। ਇਸ ਕਰਕੇ ਇਹਨਾਂ ਨਾਲ ਰਹਾਉ ਤੱਕ ਇਸ਼ਾਰਾ ਹੈ ਵੀ ਮੈਂ ਕੀ ਕਰਾਂ। ਰਹਾਉ ਕਹਿੰਦਾ ਸਾਰੀ ਰਾਮ ਨਾਮਾ ਉਚਰ ਮਾਨਾ। ਅੱਜ ਕੱਲ੍ਹ ਬੜਾ ਜੀ ਇੱਥੇ ਧਿਆਨ ਰੱਖੋ, ਟੀਵੀਆਂ 'ਤੇ ਆ ਧਿਆਨ ਧਿਆਨ ਉਹ ਧਿਆਨ 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 ਵਾਲੇ ਨੂੰ ਤਾਂ ਜ਼ਿਆਦਾ ਪੈਂਦੇ, ਕਿਉਂਕਿ ਉਹਦਾ ਮਨ ਕਾਬੂ ਨਹੀਂ ਹੁੰਦਾ। ਸਿੱਧ ਸਿੱਧ ਗੋਸ਼ਟ ਸਾਰੀ ਲਿਖੀ ਕਾਹਦੇ ਨਹੀਂ ਮਹਾਰਾਜ ਨਾਲ, ਸਿੱਧਾਂ ਨੂੰ ਜੰਗਲਾਂ 'ਚ ਐਡੇ ਵੱਡੇ ਤਪ ਕਰ ਰਹੇ ਆ ਮਹਾਰਾਜ, ਕਹਿੰਦੇ ਉਹ ਤੁਹਾਡਾ ਮਨ ਤੇ ਅੰਦਰੋਂ ਭਾਉਣ ਡੇ ਆ, ਮਨ 'ਤੇ ਤੁਹਾਡੀ ਕਾਬੂ ਨਹੀਂ। ਤੁਸੀਂ ਜਦੋਂ ਖੈਰ ਮੰਗੇ ਜਾਂਦੇ ਹੋ ਗ੍ਰਹਿਸਤੀਆਂ ਦੇ ਘਰ 'ਚ, ਬਾਦ ਨਜ਼ਰ ਨਾਰੀ ਹੋ ਜਾਂਦੇ ਹੋ। ਬਾਬੇ ਅੱਗੇ ਉਹ ਡਿੜਿਆ ਉੱਠੇ, ਬਾਬਾ ਤੇਰੀ ਨਿੱਘੀ ਜਿਹੀ ਉਮਰ ਤੂੰ ਸਾਰਾ ਤੇਰਾ ਤੂੰ ਕਮਾਲ ਆ, ਅਸੀਂ ਸੜ ਰਹੇ ਹਾਂ ਕਾਮ ਦੇ ਨਾਲ, ਅਸੀਂ ਰਾਣੀਆਂ ਵੀ ਛੱਡੀਆਂ, ਘਰ ਬਾਰ ਛੱਡੇ, ਪਰ ਅੰਦਰੋਂ ਉਹ ਕਹਿੰਦੇ ਸੜੋ ਇੱਦਾਂ ਹੀ, ਤੁਸੀਂ ਸਬਤ 'ਤੇ ਕਮਾਉਂਦੇ ਨਹੀਂ, ਪਰਮੇਸ਼ਰ ਦੇ ਨਾਮ 'ਚ ਹੀ ਤਾਕਤ ਹੈ ਜੋ ਐਸ ਐਸ ਇਹਨਾਂ ਪੰਜਾਂ ਨੂੰ ਮਾਰ ਸਕੇ। ਉਹ ਕਹਿੰਦਾ ਮੈਂ ਮਹਾਰਾਜ ਕਹਿੰਦੇ ਉਹ ਕਹਿੰਦੇ ਸਾਡਾ ਬਿੰਦ ਨਹੀਂ ਸੜ ਰਹੇ ਅੰਦਰੋਂ। ਉਹ ਕਹਿੰਦੇ ਸੜੋ, ਤੁਸੀਂ ਬਿੰਦ ਰੋਕਣ ਵਾਲਾ ਕੰਮ ਤਾਂ ਕੀਤਾ ਨਹੀਂ, ਉਹਦਾ ਡਰੋਪ ਹੈ ਡਿਸਚਾਰਜ ਦਾ, ਠੰਡ ਤਾਂ ਤੁਹਾਡੇ ਅੰਦਰ ਹੈ ਹੀ ਨਹੀਂ, ਤੁਹਾਡੇ ਅੰਦਰ ਕੰਮ ਦੀ ਹੀਟ ਇੰਨੀ ਰਹਿੰਦੀ ਹੈ ਤੁਸੀਂ ਸੜ ਰਹੇ ਹੋ, ਤੁਸੀਂ ਸਾਹ ਤੁਹਾਡਾ ਤੁਹਾਡਾ ਮਨ ਤਾਂ ਹੀਟ ਵੇਵਸ 'ਚ ਹੈ, ਕਿੱਧਰ ਨੂੰ ਤੁਸੀਂ ਆਦਿ ਕਾਦੀ ਤਪੱਸਿਆ ਹੈ। ਠੀਕ ਆ ਤੁਸੀਂ ਰੀਧੀ ਸੀਧੇ ਲੈ ਲਓਗੇ ਪਰ ਸ਼ਾਂਤੀ ਨਹੀਂ ਤੁਹਾਨੂੰ ਆਉਣੀ। ਬਾਬੇ ਨੇ ਇੱਕ ਨਿੱਕੀ ਜਿਹੀ ਲਾਈਨ ਲਿਖੀ, ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ, ਵੀ ਜਿਹੜਾ ਬਿੰਦ ਤੁਹਾਡਾ ਕਿੱਦਾਂ ਟਿਕੇ, ਤੁਹਾਡੇ ਅੰਦਰ ਠੰਡ ਨਹੀਂ ਹੋ ਸਕਦੀ ਜਿਨ ਚੱਕ ਤੁਸੀਂ ਸ਼ਬਦ ਦੀ ਪਰਮੇਸ਼ਰ ਦੇ ਨਾਮ ਦੀ ਕਮਾਈ ਨਾ ਕਰਦੇ। ਉਹਨਾਂ ਨਾਲ ਮਹਾਰਾਜ ਨੇ ਇੱਕ ਲਾਈਨ ਲਿਖੀ, ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ। ਇਸੇ ਕਰਕੇ ਭਾਖਣ ਦਾ ਲਫਜ਼ ਹੈ ਧਿਆਨ ਦਾ ਪਹਿਲਾ ਪੌਦਾ ਨਹੀਂ ਹੈ ਸਾਡਾ, ਸਾਡਾ ਹੈ ਪਹਿਲਾਂ ਨਾਮ ਮੂੰਹ ਨਾ ਬੋਲ ਕੋਲ ਕੇ ਜਪਣਾ, ਜਿਉਂ ਜਿਉਂ ਭਾਖਾਂਗੇ ਜਿਉਂ ਜਿਉਂ ਜਪੇ ਤਿਵੇਂ ਸੁੱਖ ਪਾਵੇਂ, ਜੇ ਪਹਿਲਾ ਪੌਦਾ ਸਾਡੇ ਜਪਣ ਦਾ। ਇਸੇ ਕਰਕੇ ਮਹਾਰਾਜ ਕਹਿੰਦੇ ਰਾਮ ਨਾਮ ਨੂੰ ਉੱਚੀ ਉੱਚੀ ਉਚਰ, ਸਾਰੀ ਰਾਮ ਨਾਮ ਉਚਰ ਮਨਾ, ਨਾ ਨਾ ਉਚਰ, ਆਪਣੇ ਮਨ ਨੂੰ ਸਮਝਾਉਂਦੇ ਨੇ ਤੀ ਜਮਾਂ ਦੇ ਦਲਾਂ ਦੇ ਦਲ ਆ ਜਾਣੇ, ਇੱਕ ਜਮ ਨਹੀਂ ਹੈ, ਇੱਕ ਲੁਟੇਰਾ ਫੌਜ ਹੁੰਦੀ ਆਰਮੀ 'ਚ, ਇੱਕ ਟ੍ਰੇਨਡ ਫੌਜ ਆਉਂਦੀ ਬ੍ਰਿਗੇਡ ਜਿਹੜੇ ਉਹਨਾਂ ਨੇ ਲਿਖਿਆ, ਉਹਦੇ ਧਰਮਰਾਜ ਦੇ ਐਸੇ ਟ੍ਰੇਨਡ ਕੀਤੇ ਉਹ ਜਾਂ ਮਜ਼ਬੂਤ ਆਉਣੇ ਆ, ਔਰ ਤੂੰ ਉਹਨਾਂ ਅੱਗੇ ਠਹਿਰ ਨਹੀਂ ਸਕਣਾ। ਇਸ ਕਰਕੇ ਉਹ ਜੇ ਤੂੰ ਨਾ ਜਪੇਂਗਾ ਤਾਂ ਤੂੰ ਜਾਮਾਂ ਦੇ ਨਾਲ ਜਾਏਗਾ, ਤੇ ਜੇ ਤੂੰ ਜਪ ਲਏਗਾ, ਇੱਕ ਨਾਮ ਹੀ ਹੈ ਜਿਹੜਾ ਕਿ ਨਾਮ ਸੁਣ ਤੇ ਜਮ ਦੂਰ ਤੇ ਭਾਗੇ। ਇਸ ਕਰਕੇ ਅਖੀਰਲੀ ਜਿਹੜੀ ਨਾਮ ਜਪ, ਉਹਦੇ ਨਾਲ ਜਮ ਤੂੰ ਜਮਾਂ ਤੂੰ ਬਚ ਸਕਦਾ। ਇਸ ਕਰਕੇ ਬਾਕੀ ਕੋਈ ਤਰੀਕਾ ਹੀ ਨਹੀਂ ਹੈ ਸਾਰੀ ਬਾਣੀ 'ਚ। ਇਸ ਕਰਕੇ ਜਿਹੜਾ ਨਾਮ ਦਾ ਜਪਣਾ ਤਾਂ ਜ਼ਰੂਰੀ ਹੈ, ਤਾਂ ਰਹਾਓ ਇੱਥੇ ਆਇਆ। ਔਰ ਬਾਬਾ ਨਾ ਕਮਾਲ ਦੇ ਉਤਲੀਆਂ ਤੁਕਾਂ ਜਿਹੜੀਆਂ ਪਹਿਲੀਆਂ ਉਹਨਾਂ ਨਾਲ ਰਹਾਓ 'ਚ ਸਮਾਉਣਾ ਵੀ ਮੈਂ ਕੀ ਕਰਾਂ ਇਹਨਾਂ ਪੰਜ ਜਣੇ, ਮੈਂ ਇਕੱਲਾ, ਔਰ ਮੈਨੂੰ ਮਾਰਦੇ ਆ, ਲੁੱਟਦੇ ਆ ਸਭ ਕੁਛ। ਰਹਾਓ ਡੜਿਆ ਕੇ ਮੂੰਹੋਂ ਨਿਕਲੇਗਾ ਜੇ ਪਹਿਲੀਆਂ ਸੁਰਤੀ ਨਾ ਅਸੀਂ ਪੜਾਂਗੇ। ਤੇ ਆਵਰ ਪੰਚ ਥਾਮ ਏਕ ਜਾਨਾ ਕਿਉਂ ਰਾਖੂੰ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀ ਕਿਸ ਆਗੈ ਕਰੀ ਪੁਕਾਰ ਜਾਨਾ। ਉਸ ਤਾਕਤ ਨੂੰ ਸਾਂਭ, ਅਕਾਲ ਪੁਰਖ ਦਾ ਧਿਆਨ ਰੱਖ, ਔਰ ਇਸ ਚੀਜ਼ ਨਾਲ ਹਟਣੀ ਆ। ਕਾਹਦੇ ਨਾ ਉੱਚਰਨਾ ਪੈਣਾ ਤੈਨੂੰ ਨਾਮ ਨੂੰ, ਮੂੰਹ ਨਾ ਬੋਲਣਾ ਪੈਣਾ ਹੈ ਸਾਰੀ। ਦੇਖੋ ਕਈ ਕਈ ਥਾਂ ਸ੍ਰੀ ਰਾਮ ਨਾਮ ਨਹੀਂ ਕਹਿਣਾ, ਆਮ ਸਾਰੇ ਅਸੀਂ, ਲੇਕਿਨ ਬਹੁਤ ਥਾਂ ਸਰੀ ਰਾਮ ਨਾਮਾ ਹੈ। ਸਰੀ ਦਾ ਮਤਲਬ ਹੈ ਜਿਹੜਾ ਸਰਵ ਵਿਆਪਕ ਹੈ ਸਾਰਿਆਂ ਦੇ, ਕਿਉਂਕਿ ਪੈਰਾਂ 'ਚ ਰਾਰਾ ਹੈ। ਜਿੱਥੇ ਸਿਰੀ ਲਿਖਣਾ ਸੀ ਉੱਥੇ ਲਿਖਿਆ ਸਾਫ਼, ਸੱਸੇ ਨੂੰ ਸਿਹਾਰੀ, ਸੱਸੇ ਨੂੰ ਸਿਹਾਰੀ ਕਿ ਸਿਰੀ ਰਾਗ ਮਹੱਲਾ ਪਹਿਲਾ, ਉੱਥੇ ਪੂਰੀ ਸਿਹਾਰੀ ਪਾਈ ਹੈ। ਇੱਥੇ ਰਾਰਾ ਔਰ ਰਾਰਾ ਪੂਰਾ, ਸਿਰੀ ਰਾਗ ਮਹੱਲਾ ਪਹਿਲਾ, ਸਿਰੀ ਰਾਗ ਅਪਸਾਰਾ, ਉਹ ਇੱਕ ਪਹਿਲਾ ਵੀ ਇੱਕ ਨੰਬਰ। ਲੇਕਿਨ ਇੱਥੇ ਸਰੀ ਤਾਂ ਲਿਖੇ ਆ ਪੈਰਾਂ 'ਚ ਰਾਰਾ ਪਾ ਕੇ, ਵੀ ਜਿਹੜਾ ਅਕਾਲ ਪੁਰਖ ਹੈ ਸਾਰੇ ਵਿਆਪ ਰਿਹਾ ਹੈ, ਉਹਦਾ ਨਾਮ ਵੀ ਸਾਰੀ ਰਾਮ ਨਾਮ ਉਚਰ ਮਨਾ ਆਗ ਜਮ ਦਲ ਬਿਖਮ ਕਾਨਾ। ਬਿਖਮ ਹੈ ਵੀ ਉਹ ਐਡੇ ਕਰੜੇ ਆ, ਐਸੇ ਟ੍ਰੇਨ ਕੀਤੇ ਆ ਧਰਮਰਾਜ ਨੇ, ਉਹ ਕਿਸੇ ਨੂੰ ਜਿਸ ਵੇਲੇ ਆਉਂਦੇ ਹੈ ਭਾਵੇਂ ਬੰਦਾ ਲੱਖ ਤਰਲੇ ਕਰੇ ਉਹਨੂੰ ਛੱਡਦੇ ਨਹੀਂ ਹੈ। ਪਰ ਅਗਲੇ ਸ਼ਬਦ 'ਚ ਦੋ ਪਾਰਟੀਆਂ ਆਉਣਗੀਆਂ, ਇੱਕ ਜਿਹੜੇ ਨਾਮ ਜਪਦੇ ਹੈ ਔਰ ਅੰਦਰ ਉਹਨਾਂ ਨਾਂ, ਉਹ ਕਿਹਨਾਂ ਨੂੰ ਨਹੀਂ ਲਿਜਾਂਦੇ, ਦੋ ਪਾਰਟੀਆਂ ਦੱਸਣਗੀ ਅੱਗੇ ਜਾ ਕੇ। ਪਰ ਪਹਿਲਾਂ ਅਸੀਂ ਇਹਦਾ ਰਹਾਓ ਦਾ ਮਤਲਬ ਮੋਟਾ ਜਿਹਾ ਸਮਝ ਲਈਏ ਵੀ ਜਮ ਆਉਣੇ ਹੈ। ਲੇਕਿਨ ਨਾਮ ਜਪਣ ਵਾਲਿਆਂ ਨੂੰ ਜਮ ਨਹੀਂ ਪੈਂਦੇ, ਉਹਨਾਂ ਨੂੰ ਜਾਂ ਤਾਂ ਬਹੁਤ ਨਾਮ ਜਪਿਆ ਹੋਵੇ ਤਾਂ ਚਿੱਠੀ ਆਉਂਦੀ ਹੈ, ਚੀਰੀ ਆਈ ਨਾਂ ਟਲੈ ਮਹੱਲਾ ਦੂਜਾ ਗੁਰੂ ਅੰਗਦ ਸਾਹਿਬ, ਕਹਿੰਦੇ ਚੀਰੀ ਆਉਂਦੀ ਆ, ਉਹਨਾਂ ਨੂੰ ਲੈਟਰ ਆਉਂਦਾ ਬਕਾਇਦਾ ਵੀ ਤੇਰੇ ਸਵਾਸ ਪੂਰੇ ਹੋ ਗਏ, ਉਹ ਤਿਆਰ ਹੋ ਜਾਂਦਾ ਕਿਉਂਕਿ ਉਹ ਜੁੜਿਆ ਹੁੰਦਾ ਅੰਦਰੋਂ। ਤੋ ਸਾ ਤੇ ਬਾਕੀਆਂ ਨੂੰ ਜਾਵਾਂ ਆਉਂਦੇ ਆ, ਜਿਹਨਾਂ ਨੇ ਨੇਕ ਕੰਮ ਕੀਤੇ ਹੁੰਦੇ, ਬੁਰਾ ਕੋਈ ਕੰਮ ਨਹੀਂ ਕੀਤਾ ਹੁੰਦਾ, ਬਾਣੀ ਇਹਨਾਂ ਵੀ ਲੱਗੇ ਹੈ, ਸਭ ਕੋਈ ਭੈੜਾ ਕੰਮ ਨਹੀਂ ਕਰਦੇ, ਉਹਨਾਂ ਨੂੰ ਵੀ ਜਾਮੀ ਲਿਜਾਂਦੇ ਆ, ਪਰ ਇੱਜ਼ਤ ਨਾਲ ਲਿਜਾਣਗੇ, ਤੰਗ ਨਹੀਂ ਕਰਦੇ। ਬਾਣੀ 'ਚ ਸਾਰੀ 'ਚ ਲਿਖਿਆ ਧੱਕਮ ਧੱਕਾ ਜਾਂ ਸਾਰੇ, ਉਹ ਬੇਪਤੀ ਨਹੀਂ ਕਰਕੇ ਲਿਜਾ ਸਕਦੇ। ਉਹਨੂੰ ਕਿੱਦਾਂ ਲਿਜਾਂਦੇ, ਜਿੱਦਾਂ ਮੈਂ ਦੱਸਿਆ ਕਰਦਾ, ਨਹਿਰੂ ਅਤੇ ਗਾਂਧੀ ਨੂੰ ਹੱਥਕੜੀਆਂ ਲੱਗੀਆਂ ਔਰ ਪੁਲਿਸ ਲਗਾਈ, ਔਰ ਜਾ ਕੇ ਉੱਥੇ ਜਿੱਥੇ ਰੱਖਦੇ ਆ ਉੱਥੇ ਵੀ ਉਹਨਾਂ ਨੂੰ ਲਾਇਬ੍ਰੇਰੀਆਂ ਮਿਲੀਆਂ ਪੜ੍ਹਨ ਨੂੰ। ਲੇਕਿਨ ਇਹ ਉਹਨਾਂ ਨੇ ਜਿਹਨਾਂ ਨੇ ਬਹੁਤਾ ਨਾਮ ਜਪਿਆ ਹੋਇਆ, ਉਹਨਾਂ ਨੂੰ ਹਰਜਨ ਲੈਣ ਆਉਂਦੇ, ਜਮ ਲਾਗੇ ਹੀ ਨਹੀਂ ਆ ਸਕਦੇ ਉਹਨਾਂ ਦੇ। ਇਸ ਕਰਕੇ ਪਾਰਟੀਆਂ ਹੋਣਗੀਆਂ ਅੱਗੇ, ਔਰ ਕਿਹੜੀ ਬਾਡੀ 'ਚ ਕੀ ਕੁਛ ਹੋ ਰਿਹਾ ਹੈ, ਕਿਹਨੂੰ ਜਮ ਨਹੀਂ ਕੁਛ ਕਹਿ ਸਕਦੇ, ਅਗਲੇ ਸ਼ਬਦ 'ਚ ਬਾਬਾ ਜੀ ਦੱਸਣਗੇ। ਇਸ ਕਰਕੇ ਪਹਿਲਾਂ ਅਸੀਂ ਰਹਾਓ ਦੀਆਂ ਤੁਕਾਂ 'ਚ ਇਹ ਲੈਣਾ ਵੀ ਧਿਆਨ ਰੱਖਣ ਦੀ ਸਾਡੀ ਸਟੇਜ ਨਹੀਂ ਹੈ। ਸਾਡਾ ਜੋ ਹੁਕਮ ਹੈ, ਇੱਕ ਦੂਜੀ ਬੋ ਲੱਖ ਹੋਏ, ਲੱਖ ਹੋਏ, ਲੱਖ ਵੀਸ, ਲੱਖ ਲੱਗੇੜਾ ਆਖੀਏ, ਇੱਕ ਨਾਮ ਜਗਦੀਸ਼, ਪਰਮੇਸ਼ਰ ਦਾ ਨਾਮ ਦਾ ਸੌਖਾ ਜਿਹਾ ਤਰੀਕਾ ਸਿੱਧਾ ਹੈ। ਕੱਲ ਦੱਸਿਆ ਵੀ ਜੀਵ ਨਾ ਜਪੇ, ਜਿਹੜਾ ਨਾਮ ਨਾ, ਜਿਹੜੇ ਜੀਵ ਨਾ ਨਾਮ ਜਪਣਾ ਹੈ, ਉਹ ਹੀ ਪਰੋਂ ਪਹਿਲਾ ਪੌਡਾ ਹੈ। ਭਾਵੇਂ ਉੱਚੀ ਜਪੋ, ਹੌਲੀ ਜਪੋ, ਕਿਸ ਤਰ੍ਹਾਂ ਰਸ ਨਾ ਜ਼ਰੂਰ ਹਿੱਲੇ। ਇਸ ਕਰਕੇ ਲਿਖਿਆ ਇੱਕ ਦੂ ਜੀਵੋ ਲੱਖ ਹੋਏ, ਲੱਖ ਹੋਏ, ਲੱਖ ਵੀਸ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਇਸ ਕਰਕੇ ਨਾਮ ਜਿਸ ਵੇਲੇ ਜਪਣ ਬੈਠੋ, ਉਸ ਵੇਲੇ ਰਸ ਨਾ ਜਪੇ ਨਾਮ, ਤਿਲ ਤਿਲ ਕਰ ਕੱਟੀਏ। ਗੁਰੂ ਅਰਜਨ ਦੇਵ ਜੀ ਜਿਹਨਾਂ ਨਾਲ ਸੁਖਮਣੀ ਸਾਹਿਬ ਦਿੱਤਾ ਸਾਨੂੰ, ਅਸੀਂ ਸੁਖਮਣੀ ਸਾਹਿਬ ਹੀ ਰਸਨਾ ਨਾਲ ਪੜ੍ਹੀ ਜਾਂਦੇ ਹਾਂ, ਨਾਮ ਨਹੀਂ ਕਦੀ ਜਪਦੇ। ਉਹਦੀ ਤੁੱਕ ਹੈ ਰਸਨਾ ਨਾ ਜਪੇ ਨਾਮ, ਤਿਲ ਤਿਲ ਕਰਕੇ ਕੱਟ ਦਿੱਤਾ ਮੈਂ ਇਹਦੇ ਟੋਟੇ ਕਰ ਦਿੱਤਾ। ਪਹਿਲਾਂ ਇੰਸਟਰਕਸ਼ਨ ਹੈ ਬਾਣੀ ਦੀ ਸਖ਼ਤ ਵੀ ਰਸਨਾ ਜ਼ਰੂਰ ਹਿੱਲੇ, ਰਸਨਾ ਨਾਲ ਨਾਮ ਜਪੋ। ਇਸੇ ਕਰਕੇ ਮਹਾਰਾਜ ਨਾ ਹਰਾਹੋ ਦੀ ਤੁੱਕ ਲਾਈ, ਸਾਰੀ ਰਾਮ ਨਾਮ ਉਚਰ ਮਨਾ ਆ ਗੈ ਜਮ ਦਲ ਵੇਖਮ ਕਾਨਾ। ਐਡੇ ਉਹ ਕਰੜੇ ਹੈ ਜਦੋਂ ਪੈਂਦੇ ਹੈ ਕਿਸੇ ਨੂੰ ਸ਼ਬਦ ਆਉਂਦੇ ਹੈ ਕਬੀਰ ਸਾਹਿਬ ਦੇ, ਉਹ ਕਹਿੰਦਾ ਮੈਨੂੰ ਕਿੱਥੇ ਲੈ ਜਾਂਦੇ ਹੋ? ਉਹ ਕਹਿੰਦੇ ਸਾਨੂੰ ਨਹੀਂ ਪਤਾ, ਤੇਰਾ ਲਿਸਟ 'ਚ ਨਾਮ ਹੈ, ਤੂੰ ਉਹਦੀ ਜਿੰਦ ਅੰਦਰੋਂ ਖਿੱਚਣੀ ਹੁੰਦੀ ਉਹਨਾਂ ਨਾਲ, ਜਿੰਦ ਨਿਮਾਣੀ ਕੱਢ ਸੂ ਹੱਡਾਂ ਕੋ ਕੁੜਕਾਏ। ਉਹਨਾਂ ਜਿੰਦਾ ਅਗਲੇ ਬਾਣੀ ਇਸ ਸ਼ਬਦ 'ਚ ਦੱਸਣਗੇ ਬਾਬਾ ਜੀ ਵੀ ਜਿੰਦ ਕਿੱਥੇ ਹੈ, ਕਿਹੋ ਜਿਹੀ ਬੋਡੀ ਨੂੰ ਜਮ ਨਹੀਂ ਅੰਦਰ ਪੈਂਦੇ, ਔਰ ਕਿਹੋ ਜਿਹੀ ਬੋਡਾ ਸੌਖਾ ਮਰਦਾ ਜਿਹੜਾ ਬੰਦਾ, ਔਰ ਕਿਹੋ ਜਿਹੇ ਬੰਦੇ ਆ ਜਿਹੜੇ ਕਿ ਤੰਗ ਹੋ ਕੇ ਮਰਦੇ ਆ। ਇਹ ਦੋ ਪਾਰਟੀਆਂ ਗਾਂ ਦੱਸਣਗੇ ਬਾਬਾ ਜੀ। ਪਹਿਲਾਂ ਅਸੀਂ ਇਹਦੇ 'ਤੇ ਆਈਏ ਵੀ ਉਹ ਜਮ ਕਹਿੰਦੇ, ਕਬੀਰ ਸਾਹਿਬ ਕਹਿੰਦੇ ਮੈਨੂੰ, ਉਹ ਕਹਿੰਦਾ ਮੈਨੂੰ ਕਿੱਥੇ ਲਿਜਾ ਰਿਹਾ ਹੂੰ? ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ, ਤੈਨੂੰ ਧਰਮਰਾਜ ਦੇ ਪੇਸ਼ ਕਰਨਾ, ਲਿਸਟ 'ਚ ਤੇਰਾ ਨਾਮ ਹੈ। ਕਹਿੰਦਾ ਮੇਰਾ ਫਲਾਨਾ ਕੰਮ ਰਹਿ ਗਿਆ ਹਾਲੀ, ਮੈਂ ਤਾਂ ਇੱਕ ਫਲੈਟ ਉੱਤੇ ਹੋਰ ਪਾਉਣਾ ਹਾਲੀ। ਉਹ ਵੀ ਕਹਿੰਦੇ ਇੱਕ ਮਿੰਟ ਸਾਹ ਦਾ ਵਿਸ਼ਵਾਸ ਨਹੀਂ ਸਾਨੂੰ ਤਾਂ ਛੱਡਣਾ, ਤੇਰਾ ਟਾਈਮ ਹੋ ਗਿਆ, ਤੂੰ ਚਾਹ ਲੱਗੇ। ਉਹ ਕਹਿੰਦੇ ਮੇਰੀ 'ਚ ਕੋਈ ਲੜਕੀ ਵਿਆਹੁਣ ਵਾਲੀ ਹੈ ਜਾਂ ਫਲਾਂ? ਕਹਿੰਦਾ ਸਿੱਧਾ ਹੋ ਕੇ ਤੁਰਦਾ ਕਿ ਨਹੀਂ? ਉਹ ਰੋਂਦੀ ਹੈ, ਰੂਹ ਬਲੜਾਉਂਦੀ, ਜਿਹੜਾ ਅਟੈਚਮੈਂਟ ਹੈ ਦੁਨੀਆ ਨਾਲ ਉਸ ਵੇਲੇ ਤੰਗੋਂ ਦੀ। ਅੰਤਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਪ੍ਰੇਤ ਜੂਨ ਵੱਲ ਵੱਲ ਉਤਰੇ। ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਸ਼ੂਕਰ ਜੂਨ ਵੱਲ ਵੱਲ ਉਤਰੇ। ਅੰਤਕਾਲ ਜੋ ਮੰਦਰ ਮਾਇਆ ਸਿਮਰੇ, ਐਸੀ ਚਿੰਤਾ ਮੈਂ ਜੋ ਸਰਪ ਜੂਨ ਵੱਲ ਵੱਲ। ਉਹਨੇ ਜਾ ਕੇ ਉੱਥੇ ਪੇਸ਼ੀ ਪੈ ਕੇ ਉਹਦਾ ਹਿਸਾਬ ਕਿਤਾਬ ਹੋਣਾ। ਉਹ ਕਹਿੰਦੇ ਤੁਸੀਂ ਕੋਈ ਵੱਡੀ ਲੈ ਲਓ ਕੁਛ, ਕਹਿ ਉੱਥੇ ਬਾਦ ਸਾਹਿਬ ਲਿਖਿਆ ਕਬੀਰ ਸਾਹਿਬ ਨਾਲ, ਉਹ ਐਡੇ ਕਰੜੇ ਹੈ ਉਹ ਵੱਡੀ ਵੀ ਨਹੀਂ ਲੈਂਦੇ। ਨਹੀਂ ਤਾਂ ਇੱਥੇ ਪਿੰਡੀ ਥਾਈ ਪੁਲਿਸ ਪੈਂਦੀ ਹੈ, ਔਰ ਘੋੜਿਆਂ ਜਾਂਦੇ ਇਹਨਾਂ ਦਾ ਅੱਗਾ ਛੇੜਦਾ ਹੁੰਦਾ ਪੈਣ ਦਾ, ਅੱਗਿਓਂ ਕੋਈ ਰਿਸ਼ਵਤ ਮਿਲੀ ਚੁੱਪ ਕਰਕੇ ਵਾਪਸ ਥਾਣੇ 'ਚ ਆ ਜਾਂਦੇ। ਕਹਿੰਦੇ ਉਹ ਮੋੜਨ ਵਾਲੇ ਹੈ ਨਹੀਂ। ਇਹਨੂੰ ਕਹਿੰਦੇ ਆ ਆ ਗਏ ਜਮ ਦਲ ਵੇਖਮ ਕਾਨਾ। ਖਰੇ ਕਿੰਨੇ ਕੁ ਜਾਮ ਆਉਂਦੇ ਆ, ਕਿੰਨੀ ਫੌਜਾਂ ਆਉਂਦੀਆਂ। ਆ ਗਏ ਜਮ ਦਲ ਵੇਖਮ ਕਾਨਾ, ਤਾਂ ਤੂੰ ਰਾਮ ਨਾਮ ਉਚਲੈ, ਸਾਰੀ ਰਾਮ ਨਾਮ ਉਚਰ ਮਨਾ ਆ ਗਏ ਜਮ ਦਲ ਵੇਖਮ ਕਾਨਾ। ਉਹ ਸ਼ਬਦ 'ਚ ਕਬੀਰ ਸਾਹਿਬ ਲਿਖਦੇ, ਉਹ ਕਹਿੰਦੇ ਮੈਨੂੰ ਕਰਨਗੇ ਕੀ ਉੱਥੇ? ਉਹ ਰੋਂਦੀ ਹੈ ਰੂਹ ਜਾਂ ਅੰਦਰੋਂ ਨਿਕਲਦੀ ਨਹੀਂ, ਕਹਿੰਦੀ ਮੈਂ ਨਹੀਂ ਜਾਣਿਆ। ਜਿਹੜੇ ਵੱਡੇ ਉਹ ਕਈਆਂ ਦਾ ਤਬ ਕੇ ਨਿਕਲ ਜਾਂਦਾ, ਨਿਕਲ ਲਾਗਲੇ ਖੜੋਤਿਆਂ ਨੂੰ ਪਤਾ ਨਹੀਂ ਲੱਗੇਗਾ। ਭੇਤ ਨਾ ਕਿਸੇ ਦੇਣ ਭਾਦੋਂ ਭਰਮ ਭੁਲਾਣਿਆ, ਦੂਜੇ ਲੱਗਾ ਹੇਤ ਲੱਖ ਸਿਗਾਰ ਬਣਾਇਆ, ਕਾਰਜ ਨਾਹੀਂ ਕੇਤ ਜਿੱਤ ਦਿਨ ਦੇ ਬਿਨਸ ਸੀ ਤਿੱਤ ਵੇਲੇ ਕੈਸਨੇ ਪ੍ਰੇਤ, ਹੱਥ ਮਰੋੜੇ ਤਨ ਕੱਪੇ ਸਿਆਹ ਹੋਆ ਸੇਤ, ਛੱਡ ਖੜੋਤੇ ਖਿਨੇ ਮੇ ਜਿਨਸੋ ਲੱਗਾ ਹੇਤ। ਐਸੀ ਹਾਲਤ ਹੈ ਜਿਹੜੀ ਨਾਮ ਜਪਣ ਵਾਲਿਆਂ 'ਤੇ ਨਹੀਂ ਆਉਂਦੀ। ਜਿਹੜੇ ਆਮ ਬੰਦੇ ਆ ਫਸੇ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਭਗਤੀ ਦਾ ਫਾਇਦਾ ਕੀ ਹੈ ਨਾਮ ਜਪਣ ਦਾ, ਉਹ ਮਾਰੇ ਜਾਂਦੇ ਆ। ਉਹਨਾਂ ਨੂੰ ਜਿਸ ਵੇਲੇ ਜਾਂਦੇ ਅੱਗੇ, ਉਹ ਸਾਰੇ ਬਿਲਕਦੀ ਵੀ ਮੇਰਾ ਕੀ ਕਹਿੰਦੇ। ਉਹਨਾਂ ਨੇ ਸਿਰਫ ਇਹ ਉੱਥੇ ਦੇਖਣਾ, ਲਫਜ਼ ਧਿਆਨ ਨਾਲ ਸੁਣਨ ਵਾਲੇ ਆ ਸ਼ਬਦ ਦੇ, ਕਾਹਾਂ ਤੂੰ ਖੱਟਿਆ ਕਾਹਾਂ ਗਵਾਇਆ, ਕਿੰਨੇ ਸਾਹ ਤੂੰ ਲੇਖੇ ਲਾਏ ਔਰ ਕਿੰਨੇ ਗਵਾਏ ਹੈ। ਤੈਨੂੰ ਮਾਨਸ ਜਨਮ ਨਾਮ ਜਪਣ ਲਈ ਮਿਲਿਆ ਸੀ ਵੀ ਅਕਾਲ ਪੁਰਖ ਐਡਾ ਮਿਹਰਬਾਨ ਹੈ, ਤੂੰ ਉਹਦੇ ਨਾਲ ਗੱਲ ਨਾ ਲੱਗ ਔਰ ਐਨ ਜੀਵਨ ਮੁਕਤ ਹੋ ਕੇ ਐਨ ਸੁਰਖਰੂ ਹੋ ਕੇ ਤੂੰ ਅਬ ਤੇਰੀ ਡੈਥ ਹੋਵੇ ਤੂੰ ਜਦੋਂ ਉਹਨਾਂ ਦਾ ਲੇਖਾ ਉੱਥੇ ਇਹੋ ਹੀ ਹੁੰਦਾ ਵੀ ਕੋਈ ਲਾਹੇ ਦਾ ਵੀ ਕੰਮ ਕੀਤਾ ਇਸ ਨੇ, ਕਹਾਂ ਖੱਟਿਆ ਕਹਾਂ ਗਵਾਇਆ ਜਾਂ ਸਾਰੀ ਉਮਰ ਏ। ਬਾਕੀ ਬਾਬਾ ਜੀ ਦੱਸਣਗੇ ਕਿਹੜੇ ਕਿਹੜੇ ਕੰਮਾਂ 'ਚ ਪਿਆ ਰਿਹਾ ਤੂੰ। ਐਡਾ ਸ਼ਬਦ ਹੈ ਜ਼ਰੂਰੀ ਜਿਹੜਾ ਕਿ ਸੰਗਤ ਨਾਲ ਅਸੀਂ ਜ਼ੁਬਾਨੀ ਯਾਦ ਕੀਤਾ ਹੈ। ਆਓ ਪਹਿਲਾਂ ਸ਼ਬਦ ਸ਼ੁਰੂ ਤੋਂ ਫਿਰ ਪੜੀਏ।
ਆਵਰ ਪੰਚ ਹਮ
ਇੱਕ ਜਾਨਾ ਕਿਉਂ ਰਾਖੂੰ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀ ਕਿਸ ਆਗੈ ਕਰੀ ਪੁਕਾਰ ਜਨਾ ਰਹਾਓ ਸਰੀ ਰਾਮ ਨਾਮਾ ਉਚਰ ਮਨਾ ਆਗੈ ਜਮਦਾ ਬਿਖਮ ਕਨਾ ਰਹਾਓ ਇੱਕੀਆ
ਇਹ ਵੀ ਬਾਬਾ ਜੀ ਦਾ ਸਲੋਕ ਹੈ ਗੁਰੂ ਬਾਬੇ ਨਾਨਕ ਨੇ ਇਸ ਤਰ੍ਹਾਂ ਨਾਮ ਜਪਿਆ
ਇੱਕੀ ਆਖ ਆਖ ਸਬਦ ਪਾਖ ਅਰਧ ਉਰਧ ਦਿਨ ਰਾਤ ਅਰਧ ਉਰਧ ਦਿਨ ਰਾਤ ਸਰੀ ਰਾਮ ਨਾਮ ਉਚਰ ਮਨਾ ਆ ਗੈ ਜਮ ਦਲ ਬਿਖਮ ਕਨਾ ਰਹਾਓ
ਅੱਗੇ ਮਹਾਰਾਜ ਰਹਾਓ ਤੋਂ ਬਾਅਦ ਸ਼ਬਦ ਤੋਰਦੇ ਨੇ ਔਰ ਪਹਿਲੀ ਸਟੇਜ ਤੋਂ ਪਹਿਲਾਂ ਦੱਸਦੇ ਵੀ ਤੇਰਾ ਸਰੀਰ ਕੀ ਹੈ ਤੇਰਾ ਸਰੀਰ ਉਸ ਕਾਲ ਪੁਰਖ ਨਾਲ ਕਿੱਦਾਂ ਦਾ ਬਣਾਇਆ ਹੈ ਬੌਡੀ ਕਿਉਂਕਿ ਮਾਨਸ ਜਨਮ ਹੀ ਇੱਕ ਐਸਾ ਦਰਵਾਜ਼ਾ ਹੈ ਜਾਂ ਐਸੀ ਜੂਨ ਹੈ ਜਿਹਦੇ 'ਚ ਛੁੱਟ ਸਕਦਾ ਬੰਦਾ ਆਉਣ ਜਾਣ 'ਚੋਂ ਮੁਕਤ ਹੋ ਸਕਦਾ ਲੇਕਿਨ ਬਾਕੀ ਜੂਨਾਂ ਸਾਰੀਆਂ ਭੋਗਣ ਲਈ ਹੈ ਜਿਹੜਾ ਮਾਨਸ ਜਨਮ 'ਚ ਜਿੰਨੀਆਂ ਅਸੀਂ ਕਰਤੂਤਾਂ ਜਾਂ ਜੋ ਕਰਮ ਕਰਦੇ ਹਾਂ ਉਹਨਾਂ ਦੀ ਭੋਗਣ ਲਈ 84 ਲੱਖ ਜੂਨਾਂ ਨੇ ਔਰ ਗਾਂ ਭਗਤਾਂ ਦੀ ਦਿਵ ਦ੍ਰਿਸ਼ਟੀ ਨਾਲ ਇਹਨੂੰ ਹੋਰ ਕਲੀਅਰ ਕਰਤਾ 42 ਲੱਖ ਪਾਣੀ 'ਚ ਜੂਨ ਔਰ 42 ਲੱਖ ਧਰਤੀ ਦੇ ਉੱਤੇ ਹੈ ਬਾਹਰ ਆਹ ਡਿਸਕਵਰੀ ਚੈਨਲਾਂ 'ਚ ਤੁਸੀਂ ਪਾਣੀ ਸਭ ਤੋਂ ਜ਼ਿਆਦਾ ਧਰਤੀ 'ਚੋਂ ਪਾਣੀ ਜ਼ਿਆਦਾ ਹੈ ਪਰ ਜੂਨਾਂ 42 ਲੱਖ ਉੱਤੇ 42 ਲੱਖ ਬਾਹਰ ਆ ਉਹਨਾਂ 'ਚ ਇੱਕ ਮਾਨਸ ਜੂਨ ਛੁੱਟਣ ਲਈ ਹੈ ਉਹ ਵੀ ਬੰਦਾ ਬੰਨਣ ਦੇ ਕੰਮ ਕਰ ਲੈਂਦਾ ਇਸ ਕਰਕੇ ਜਿਹੜਾ ਛੁੱਟਣਾ ਹੈ ਉਹ ਅਸੀਂ ਇਸ ਮਾਨਸ ਜਨਮ 'ਚ ਹੀ ਛੁੱਟ ਸਕਦੇ ਹਾਂ ਦੇਵਤਾ ਬਣ ਕੇ ਨਹੀਂ ਛੁੱਟਦਾ ਦੇਵਤਾ ਵੀ ਜੂਨ ਹੈ ਸ਼ਹੀਦ ਹੋ ਕੇ ਵੀ ਛੁੱਟ ਨਹੀਂ ਸਕਦਾ ਸ਼ਹੀਦ ਵੀ ਜੂਨ ਹੈ ਧਰਮਰਾਜ ਜੂਨ 'ਚ ਹੈ ਦੇਵਤੇ ਸਾਰੇ ਜੂਨ 'ਚ ਹੈ ਜਿਹੜਾ ਡੈਥ ਦਾ ਇੰਚਾਰਜ ਹੈ ਕੌਲ ਉਹ ਵੀ ਜੂਨ 'ਚ ਹੈ ਇੱਕ ਰੱਬ ਨਹੀਂ ਜੂਨ 'ਚ ਇੱਕ ਉਹਦਾ ਸਤਿਗੁਰੂ ਗਾਂ ਜੋੜਨ ਹਾਰਾ ਲਿੰਕ ਔਰ ਇੱਕ ਉਹਦੇ ਭਗਤ ਨਹੀਂ ਜੂਨ 'ਚ ਜਾਂਦੇ ਜੀਵਨ ਮੁਕਤ ਹੁੰਦੇ ਹੈ ਤਿੰਨ ਚੀਜ਼ਾਂ ਐਸੀਆਂ ਜੇ ਨਾਮ ਨਾ ਜਪਾਂਗੇ ਅਸੀਂ ਅਤੇ ਰੱਬ ਐਡਾ ਮਿਹਰਬਾਨ ਆ ਤੁਹਾਨੂੰ ਕਈ ਚਾਂਸ ਦਏਗਾ ਇਹ ਨਹੀਂ ਵੀ ਮਾਨਸ ਜਨਮ ਤੋਂ ਬਾਅਦ ਫਿਰ ਅਗਲੀ ਜੂਨ ਕੋਈ ਸਾਨੂੰ ਮਿਲ ਜਾਂਦੀ ਹੈ 84 ਲੱਖ ਭੋਗਣੇ ਪੈਂਦੇ ਕਹਿੰਦੇ ਨਹੀਂ ਇਹ ਫਿਲਾਸਫੀ ਨਹੀਂ ਹੈ ਰੱਬ ਦਾ ਕਰੈਕਟਰ ਐਸਾ ਉਹ ਹਰ ਵਾਰੀ ਚਾਂਸ ਦਿੰਦਾ ਫਿਰ ਬੰਦੇ ਨੂੰ ਉੱਥੇ ਹਿਸਾਬ ਕਿਤਾਬ ਹੁੰਦਾ ਉਹ ਕਹਿੰਦੇ ਵੀ ਤੇਰਾ ਤਾਂ ਹਲੀ ਕਰਮਾਂ ਦਾ ਨਿਬੇੜਾ ਨਹੀਂ ਹੋਇਆ ਸਾਰਾ ਤੂੰ ਤਾਂ ਨਾਮ ਨਹੀਂ ਜਪਿਆ ਔਰ ਬਾਕੀ ਜੇ ਵੀ ਤੂੰ ਨੇਕੀ ਕੰਮ ਕਰਦਾ ਰਿਹਾ ਤਾਂ ਤੂੰ ਜਾ ਕੇ ਵੱਢ ਆਪਣੀ ਨੇਕੀ ਦਾ ਕਿਉਂਕਿ ਕਰਮ ਦਾ ਬੀਜ ਨਹੀਂ ਨਾਸ ਹੁੰਦਾ ਜਿੰਨੇ ਵੀ ਕਰਮ ਕੀਤੇ ਉਹਦਾ ਫਲ ਧਰਮਰਾਜ ਨਾਲ ਦੇਣਾ ਸਾਨੂੰ ਮੰਦੇ ਦਾ ਮੰਦਾ ਤਾਂ ਮਿਲਣਾ ਹੀ ਹੈ ਕਰਮ ਵਾਲੇ ਨੇਕ ਕੰਮ ਵਾਲੇ ਨੂੰ ਵੀ ਵਾਪਸ ਆਉਣਾ ਪੈਂਦਾ ਉਹ ਫਲ ਵੱਢਣ ਲਈ ਇਹ ਡਿਸਿਪਲਿਨ ਹੈ ਸਾਰੀ ਬਾਣੀ ਦੀ ਜੇ ਛੁੱਟੋਗੇ ਤਾਂ ਨਾਮ ਜਪ ਕੇ ਲੇਕਿਨ ਇਹ ਹੈ ਵੀ ਤਾਂ ਇੰਪੋਰਟੈਂਸ ਹੈ ਇੰਨੀ ਨਾਮ ਦੀ ਇਸ ਕਰਕੇ ਜਿਹੜੀਆਂ ਉੱਥੇ ਧਰਮਰਾਜ ਫੈਸਲਾ ਦਿੰਦਾ ਵੀ ਹਲੇ ਤੇਰਾ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਹੋ ਤਲਬਾਂ ਪੋਸਣ ਆਕੀਆਂ ਜਿਨ੍ਹਾਂ ਬਾਕੀ ਰਹੀ ਕਈਆਂ ਦਾ ਹਲੀ ਬੈਲੈਂਸ ਪਿਛਲੇ ਜਨਮਾਂ ਦੇ ਕਰਮਾਂ ਦਾ ਬਾਕੀ ਹੁੰਦਾ ਕਹਿੰਦੇ ਭਾਈ ਤੈਨੂੰ ਤਾਂ ਫਿਰ ਜਾਣਾ ਪੈਣਾ ਕਿਉਂਕਿ ਕਰਮ ਦਾ ਫਲ ਨਹੀਂ ਨਾਸ ਹੁੰਦਾ ਗੀਤਾ ਵੀ ਕਹਿੰਦੀ ਸਾਰੀ ਦੁਨੀਆਂ ਦੇ ਵੱਡੇ ਵੱਡੇ ਗ੍ਰੰਥ ਕਹਿੰਦੇ ਕਰਮ ਜੋ ਕਰੇਗਾ ਸੋ ਵੱਢੇਗਾ ਜੋ ਬੀਜੇਗਾ ਸਾਰਾ ਮਤਲਬ ਜੋ ਉਹਦੇ ਲਈ ਫਿਰ ਬੰਦਾ ਫਿਰ ਵਾਪਸ ਆਉਂਦਾ ਪਰ ਉਹਨੂੰ ਫਿਰ ਮਾਨਸ ਜਨਮ ਦਿੰਦਾ ਕੱਲ ਦੱਸਿਆ ਸੀ ਟੇਪ 'ਚ ਵੀ ਅਸੀਂ ਜੁੱਗਾਂ ਜੁੱਗਾਂ ਤੋਂ ਮਾਣ ਅਸੀਂ ਜਨਮ ਲਈ ਆਉਂਦੇ ਹਾਂ, ਪਰ ਹਰ ਵਾਰੀ ਜਨਮ ਹਾਰ ਕੇ ਜਾਂਦੇ ਹਾਂ, ਛੁੱਟਣ ਦਾ ਕੰਮ ਨਹੀਂ ਕਰਦੇ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਕਹਿਤ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾਂ ਨਹੀਂ। ਇਸ ਕਰਕੇ ਜਿਹੜੀ ਮਾਨਸ ਜਨਮ ਹੈ, ਇਸ ਇਹਦੇ ਵਿੱਚ ਹੀ ਛੁੱਟ ਸਕਦਾ ਬੰਦਾ। ਤੁਹਾਨੂੰ ਪਤਾ ਕਿ ਉਹ ਲੱਡੋ ਦੀ ਖੇਲ ਖੇਲੀ ਦੀ ਹੈ, ਉਹ ਕਈ ਗੀਟੀਆਂ ਸੁੱਟੀ ਦੀਆਂ, ਕਈ ਵਾਰੀ ਸਿੱਧੀ ਗੀਟੀ ਚੜ੍ਹਦੀ 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 ਅਖੀਰਲੇ 'ਚ ਜਾ ਕੇ ਅੱਗੇ ਸੱਪ ਦੇ ਮੂੰਹ 'ਚ ਚਲੀ ਜਾਂਦੀ ਆ। ਉਹ ਮਾਇਆ ਉਹ ਫਿਰ ਧੂਬ ਕੇ ਥੱਲੇ ਤਾਂ ਇਸ ਤਰ੍ਹਾਂ ਯੁੱਗਾਂ ਯੁੱਗਾਂ 'ਚੋਂ ਅਸੀਂ ਜਨਮ ਲਈ ਆਉਂਦੇ ਹਾਂ, ਪਰ ਨਾਮ ਵਾਲੀ ਜੋ ਸ਼ਬਦਾਂ 'ਚ ਸੀਧ ਆਉਂਦੀ ਉਹ ਮੰਤਰ ਜਪਿਆ ਨਹੀਂ, ਉਹ ਤਰੀਕਾ ਕੀਤਾ ਨਹੀਂ, ਬੰਦਾ ਨਾਮ ਤੋਂ ਬਗੈਰ ਨਹੀਂ ਮੁਕਤੀ ਕਿਤੇ। ਇਸ ਕਰਕੇ ਉਹ ਛੁੱਟਦਾ ਨਹੀਂ ਆ, ਉਹ ਫਿਰ ਆਉਂਦਾ ਜਾਂਦਾ, ਪਰ ਅਕਾਲ ਪੁਰਖ ਮਿਹਰਬਾਨ ਆ, ਫਿਰ ਚਾਂਸ ਦਿੰਦਾ, ਫਿਰ ਚਾਂਸ ਦਿੰਦਾ, ਪਰ ਬੰਦਾ ਹਰ ਵਾਰੀ ਹਾਰ ਕੇ ਜਾਂਦਾ। ਇਸ ਕਰਕੇ 84 ਲੱਖ ਜੂਨਾਂ ਭੋਗਣ ਲਈ ਹੈ, ਇੱਕ ਜੂਨ ਛੁੱਟਣ ਲਈ ਹੈ, ਉਹਦੇ 'ਚ ਵੀ ਅਸੀਂ ਬੰਨਣ ਦਾ ਕੰਮ ਕਰ ਲੈਂਦੇ। ਛੁੱਟਣ ਦਾ ਕੀ ਕੰਮ ਹੈ? ਸਾਰੀ ਰਾਮ ਨਾਮ ਉਚਰ ਮਾਨਾ ਆ ਗਏ ਜਮ ਨਲ ਬਿਖਮ ਕਾਨਾ ਰਹਾਓ। ਹੁਣ ਗੁਰੂ ਬਾਬਾ ਅਖੀਰ ਤੱਕ ਸ਼ਬਦ ਨੂੰ ਅਸੀਂ ਗਾ ਲਵਾਂਗੇ ਔਰ ਇਹ ਸ਼ਬਦ ਚੱਲਦਾ ਰਹੇਗਾ ਕੱਲ੍ਹ ਤੱਕ ਵੀ, ਲੇਕਿਨ ਇਹਦੇ ਪਹਿਲਾਂ ਅਸੀਂ ਸਾਰੇ ਔਰ ਦੇਖਿਓ ਬਾਬੇ ਦੇ ਉੱਚ ਹੱਦੀ ਵੈਣ ਆ, ਕੋਈ ਸਮਝ ਆਈ? ਰਹਾਓ ਤੋਂ ਬਾਅਦ ਬਾਬਾ ਜੀ ਇੱਥੋਂ ਸ਼ੁਰੂ ਕਰਦੇ ਹੈ। ਉਸਾਰੇ ਮੋੜੋਲੀ ਰਾਖੇ ਦੁਆਰੇ ਭੀਤਰੇ ਬੈਠੀ ਸਾਤਨਾ। ਉਸਾਰੇ ਮੋੜੋਲੀ ਰਾਖੇ ਦੁਆਰੇ ਭੀਤਰੇ ਬੈਠੀ ਸਾਤਨਾ। ਅਗਲੀ ਤੁਕ ਲਾਉਂਦੇ ਨੇ, ਉਸਾਰੇ ਮਡੋਲੀ ਰਾਖੇ ਦੁਆਰੇ ਭੀਤਰੇ ਬੈਠੀ ਸਾਤਨਾ। ਇੱਕ ਕਾਇਆਂ 'ਚ ਬੜੇ ਆਨੰਦ ਕਲੇਲ ਹੋ ਰਹੇ ਆ, ਉਹ ਕਾਇਆਂ ਦੇ ਅੰਦਰ ਭਜਨ ਹੋ ਰਿਹਾ ਔਰ ਸਭ ਕੁਛ ਉਹ ਮਿਲੇ ਪਏ ਆ। ਦੂਸਰੀ ਕਾਇਆ ਜਪਣ ਵਾਲੀ ਨਹੀਂ ਹੈ, ਦੋਵਾਂ ਤੁਕਾਂ ਦੇ ਵਿੱਚ ਦੋ ਚੀਜ਼ ਦੇ ਦਿੰਦੇ। ਪਹਿਲਾਂ ਉਸਾਰੇ ਮੜੋਲੀ ਰਾਖੇ ਦੁਆਰੇ ਭੀਤਰੇ ਬੈਠੀ ਸਾਤਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ ਆਵਰੇ ਲੋਟੇਨ ਸੇ ਪਹੰਚ ਜਨਾ। ਇੱਕ ਕਾਇਆ ਸੀ ਜਿਹਦੇ ਕਲੇਲਾਂ ਹੋ ਰਹੀਆਂ, ਨਾਮ ਨਾਲ ਜੁੜਿਆ ਪਿਆ ਅੰਦਰ ਰਹਿਣ, ਭਾਵੇਂ ਜਦੋਂ ਉਹਦਾ ਅੰਤ ਆਉਂਦਾ ਉਹ ਵੀ ਖੁਸ਼ੀ ਨਾਲ ਜਾਂਦਾ ਗਾਂ, ਸਭ ਕੋਈ ਉਹਨੂੰ ਹਰਜਨ ਲੈਣ ਆਉਂਦੇ। ਦੂਸਰੀ ਕਾਇਆ 'ਚ ਹੀ ਹੈ ਉਹਨੂੰ, ਉਹਦਾ ਉਹ ਕੀ ਹੈ? ਉਹ ਪਹਿਲੀ ਕਾਇਆ ਹੈ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਆਵਰੇ ਲੋਟੇ ਨਿਉਸੇ ਪੰਚ ਜਾਣਾ। ਜਿਹੜੇ ਨਾਮ ਨਹੀਂ ਜਪਣ ਵਾਲੇ ਉਹਨਾਂ ਦੀ ਲੁੱਟੀ ਜਾਂਦੀ ਹੈ ਅਤੇ ਉਹ ਆ ਜਾਂਦੇ ਆ, ਉਹ ਫਿਰ ਉਸ ਕਾਇਆ ਨੂੰ ਢਾਏ ਮੜੋਲੀ ਲੂਟਿਆ ਦੇਹੋਰਾ ਸਾ ਧਨ ਪਕੜੀ ਏਕ ਜਾਣਾ। ਜਾਮ ਡੰਡਾ ਗਲੇ ਸੰਗਲ ਪੜਿਆ ਭਾਗ ਗਏ ਸੇ ਪੰਚ ਜਾਣਾ। ਕਾਮਣ ਲੋੜੇ ਸੋਏਨਾ ਰੂਪਾ ਮਿੱਤਰ ਲੋੜੇਨ ਸੁਖਾਦਾਤਾ ਨਾਨਕ ਪਾਪ ਕਰੇ ਤਿੰਨ ਕਾਰਣੇ ਜਾਸੀ ਜਮ ਪੁਰੇ ਬਾਂਦਾਤਾ। ਆ ਇੱਥੇ ਸ਼ਬਦ ਕੋਸ਼ ਕਰ ਦਿੱਤਾ ਅਸੀਂ ਪਹਿਲਾਂ ਪਿਛਲੇ ਗਿਆਨ ਦੀ ਲੜੀ ਜੋੜ ਕੇ, ਜੋ ਪੂਰਾ ਸ਼ਬਦ ਹੈ ਅਸੀਂ ਇੱਥੇ ਤੱਕ ਹਲੀ ਲਿਆ ਕੇ ਫਿਰ ਇਹਦਾ ਅਸੀਂ ਆਪ ਅਗਲੀ ਜਿਹੜੀ ਪਹਿਲੀ ਤੁੱਕ ਆ ਉਹ ਅਸੀਂ ਸ਼ੁਰੂ ਕਰਾਂਗੇ। ਹੁਣ ਤੁਹਾਨੂੰ ਚੰਗੀ ਤਰ੍ਹਾਂ ਹੀ ਯਾਦ ਹੈ ਵੀ ਕਿੱਡਾ ਮੁਸ਼ਕਲ ਗਿਆਨ ਉਹ 'ਚ ਹੱਦੀ ਵਹਿਣ ਆ ਬਾਬੇ ਦੇ। ਔਰ ਕੱਲ੍ਹ ਅਸੀਂ ਜਿਹੜੀਆਂ ਪਹਿਲੀਆਂ ਦੋ ਚੌਂਕੀਆਂ ਲਾਈਆਂ ਉਹਨਾਂ 'ਚ ਮਹੱਲੇ ਪੰਜਵੇਂ ਦੇ ਜਿੰਨੇ ਵੀ ਗੁਰੂਆਂ ਦੇ ਗਾਂ ਸ਼ਬਦ ਆਏ, ਭਗਤਾਂ ਦੇ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ, ਉਹ ਗੁਰੂ ਨਾਨਕ ਦੇ ਉਹ 'ਚ ਹੱਦੀ ਵਹਿਣ ਖੋਲਣ ਹੀ ਆਏ ਹੈ। ਕੋਈ ਵੀ ਗਿਆਨ ਉਹਨਾਂ ਦਾ ਬਾਬੇ ਨਾਨਕ ਦੇ ਸ਼ਬਦ ਦੇ ਉੱਤੋਂ ਦੀ ਨਹੀਂ ਹੋਏਗਾ। ਮਹੱਲੇ ਪਹਿਲੇ ਦਾ ਹੀ ਐਡਾ ਗਿਆਨ ਹੈ ਜਿਹਨੂੰ ਖੋਲ੍ਹਣ ਲਈ ਹੀ ਬਾਕੀ ਮਹੱਲੇ ਦੇ ਗਿਆਨ ਜ਼ਹੂਰ 'ਚ ਆਇਆ, ਸਾਰੇ ਸ਼ਬਦ ਆਏ। ਕੱਲ੍ਹ ਅਸੀਂ ਪਹਿਲਾਂ ਤਦੇ ਉਹ ਸੌਖਾ ਸ਼ਬਦ ਪੜ੍ਹਿਆ ਸੀ ਅਤੇ ਅੱਜ ਅਸੀਂ ਆ ਬਾਬੇ ਨਾਨਕ ਦੇ ਸ਼ਬਦ ਤੋਂ ਗਾਂ ਉਹਨੇ ਮਹੱਲੇ ਪੰਜਵੇਂ ਨਾਲ ਖੋਲ੍ਹਿਆ ਸਿੱਧੀ ਤਰ੍ਹਾਂ। ਅੱਜ ਬਾਬੇ ਨਾਨਕ ਦਾ ਜਿਹੜਾ ਪਹਿਲਾ ਅਸਲ ਸ਼ਬਦ ਆ ਉਹ ਅਸੀਂ ਸ਼ੁਰੂ ਕਰ ਰਹੇ ਹਾਂ।
ਆਵਰ ਪੰਚ ਹਮ ਏਕ ਜਾਨਾ, ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ, ਸਰੀ ਰਾਮ ਨਾਮ ਉਚਰ ਮਨਾ, ਆਗੈ ਜਮ ਦਲ ਬਿਖਮ ਕਨਾ।
ਕਈ ਪੁੱਛਦੇ ਜੀ ਅੱਗੇ ਜਮ ਹੈਗੇ ਹੈ, ਜਮ ਹੈ ਇਹ ਜਮ ਜੇ ਉਹ ਜਮ ਭਾਈ ਸਭ ਕੁਛ ਹੈ ਜੋ ਬਾਣੀ 'ਚ ਲਿਖਿਆ। ਜਿਹੜੇ ਕਹਿੰਦੇ ਨੇ ਜੀ ਜਮ ਜੁਮ ਕੋਈ ਨਹੀਂ ਹੈ, ਅਤੇ ਐਵੇਂ ਡੂਮ ਡਰਾਵਾ ਦਿੱਤਾ ਵੀ ਬੰਦਾ ਮਾੜੇ ਕੰਮ ਨਾ ਕਰੇ ਜਮ, ਉਹ ਭਾਈ ਸਾਰਾ ਇਹ ਡੂਮ ਡਰਾਵਾ ਐਡੀ ਡੂੰਘੀਆਂ ਫਲਾਸਫੀਆਂ ਦੇ ਸ਼ਬਦ, ਔਰ ਐਡੀ ਜਮ ਹੈ ਅਖੀਰ 'ਤੇ ਆਉਂਦਾ ਜਾਸੀ ਜਮ ਪੁਰੇ ਬਾਂਹ ਦਾਤਾ, ਵਧਿਆ ਜਾਏਗਾ ਜਿਹੜੇ ਤੂੰ ਭੈੜੇ ਕਰਮ ਕਰ ਰਿਹਾ ਔਰ ਅੱਗੇ ਤੈਨੂੰ ਲਿਜਾਣਗੇ। ਅਸੀਂ ਸਿਰਫ ਇੰਨਾ ਹੀ ਕਹਿੰਦੇ ਹਾਂ ਭਈ ਜੇ ਪੁਲਿਸ ਨਾ ਹੋਵੇ ਨਾ, ਪੁਲਿਸ ਸਾਡੀਆਂ ਧੀ ਭੈਣਾਂ ਸਾਡੇ ਸਾਹਮਣੇ ਚੱਕ ਕੇ ਗੁੰਡੇ ਲੈ ਜਾਣ, ਆ ਪੁਲਿਸ ਤੋਂ ਡਰ ਕੇ ਜਾਂ ਸਾਰੀਆਂ ਚੀਜ਼ਾਂ ਜਿੰਨੀਆਂ ਹੈ ਇੱਥੇ ਵੀ ਉਹੋ ਡਿਸਿਪਲਿਨ ਹੈ। ਜਾਂ ਇਹ ਡਰਾਉਣਾ ਨਹੀਂ ਹੈ, ਫੈਕਟ ਹੈ। ਜਿਹੜਾ ਮੂਰਖ ਜਿਹੜਾ ਗੁੰਡੇ ਆਣ ਕੇ ਪੈਂਦੇ ਆ ਸਾਰਾ, ਜੇ ਪੁਲਿਸ ਦਾ ਡਰ ਨਾ ਹੋਵੇ ਸਾਡੇ ਸਾਹਮਣੇ ਉਹਨਾਂ ਦੀਆਂ ਬੇਇੱਜ਼ਤੀਆਂ ਕਰਨ, ਲੇਕਿਨ ਉਹ ਇਸੇ ਕਰਕੇ ਧਰਮ ਰਾਜ ਇਹ ਅਕਾਲ ਪੁਰਖ ਦੇ ਇਹ ਜਿਹੜੀ ਧਰਮ ਰਾਜ ਦੇ ਡਿਸਿਪਲਿਨ ਹੈ। ਅਨੇਕ ਬੰਦੇ ਨੂੰ ਕੁਛ ਨਹੀਂ ਕਹਿੰਦੇ, ਸਭ ਕੁਛ ਹੈ, ਲੇਕਿਨ ਹੈ ਵੀ ਜਿਹੜਾ ਲੇਖਾ ਕਰਮ ਦਾ ਬੀਜ ਨਾਸ ਨਹੀਂ ਹੁੰਦਾ, ਉਹਦਾ ਫਲ ਦੇਣਾ ਸਭ ਕੁਛ, ਲੇਕਿਨ ਇਹ ਸਾਰੇ ਜਮਦੂਤ ਦਿਸਦੇ ਨੇ ਮਰਨ ਵਾਲਿਆਂ ਨੂੰ ਕਈਆਂ ਨੂੰ, ਔਰ ਜਿਹੜੀਆਂ ਮੌਤਾਂ ਹੋਣੀਆਂ ਐਂਡ ਕਹਿੰਦੇ ਜੀ ਬਸ ਜਮਦੂਤ ਆ ਗਏ ਜ਼ਿੰਦਗੀ ਖਤਮ ਹੋ ਗਈ। ਜ਼ਿੰਦਗੀ ਕੋਈ ਇੱਟਾ ਵੀ ਕੰਧ 'ਚ ਲਾ ਦਿੱਤੀ ਤਾਂ ਖਤਮ ਹੋ ਗਈ। ਬੜੇ ਕਮਿਊਨਿਸਟ ਮਾਇੰਡਡ ਟੀਕੇ ਜਾਂ ਸਾਰੇ ਅੱਜ ਕੱਲ੍ਹ ਦੀ ਦੁਨੀਆਂ ਦੇ ਬੜੇ ਭੁਲੇਖੇ ਦੇ ਰਹੇ ਜੀ, ਬਾਈਬਲ 'ਚ ਲਿਖੇ ਆ ਇੱਦਾਂ ਸਾਰਾ ਕੁਰਾਨ 'ਚ ਹੀ ਸੀ, ਇਹ ਤੁਹਾਡੇ ਸਾਰੀ ਬਾਣੀ 'ਚ ਜਮਦੂਤ ਕੋਈ ਨਹੀਂ, ਅਤੇ ਐਵੇਂ ਡਰਾਵਾ ਦਿੱਤਾ ਵੀ ਬੰਦਾ ਡਰਦਾ ਰਹੇ ਅਤੇ ਮਾੜੇ ਕੰਮ ਨਾ ਕਰੇ। ਵਾਹ ਬਈ ਵਾਹ, ਇਹ ਸਾਰਾ ਡੂਮ ਡਰਾਵਾ ਹੀ ਗਿਆ। ਆ ਉਹ ਬਾਬਾ ਖੋਲ ਰਿਹਾ, ਆਗੇ ਜਮ ਦਲ ਬਿਖਮ ਕਾਨਾ, ਆਗੇ ਜਮ ਦਲ ਬਿਖਮ ਕਾਨਾ। ਉਹ ਜਿਸ ਵੇਲੇ ਜਮ ਆਉਂਦੇ ਹੈ ਅਗਲੀ ਫਿਰ ਤੁੱਕ ਲਾਈ ਉਹ ਕਿਹਨੂੰ ਫੜਦੇ ਹੈ। ਅਗਲੀ ਇੱਕ ਬੌਡੀ ਦੱਸੀ ਹੈ ਜਿਹਦੇ ਵਿੱਚ ਕਿ ਉਹ ਪ੍ਰਭੂ ਦੀ ਭਗਤੀ ਕਰਕੇ ਭਜਨ ਕਰਕੇ ਔਰ ਕੋਈ ਬੁਰਾ ਕੰਮ ਨਹੀਂ ਕਰਦਾ, ਉਗਣ ਵਾਲਾ ਕੰਮ ਨਹੀਂ ਕਰਦਾ, ਉਹ ਅੰਦਰੋਂ ਜੁੜਿਆ ਪਿਆ ਹੈ, ਉਹਨੂੰ ਅੰਦਰ ਨਾਮ ਦਾ ਰਸ ਆ ਰਿਹਾ, ਬਹੁਤ ਸ਼ਾਂਤੀ ਜ ਹੈ। ਦੂਸਰੀਆਂ ਬੌਡੀਆਂ ਦੱਸੀਆਂ ਵੀ ਇੱਕ ਬੌਡੀਆਂ ਐਸੀਆਂ, ਪਹਿਲਾਂ ਉਹਨੇ ਬੌਡੀ ਬਣਾਈ ਅਤੇ ਦੁਆਰੇ ਰੱਖੇ, ਨੌ ਦਰਵਾਜ਼ੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਉਹ ਸਾਰੇ ਮੜੋਲੀ ਦਾ ਮਤਲਬ ਹੈ ਪਿੰਡੀ ਥਾਈਂ ਭੜੋਲੀ ਬਣਾਉਂਦੇ ਆ, ਉਹ ਮਿੱਟੀ ਦੀ ਭੜੋਲੀ ਹੁੰਦੀ ਹੈ ਜਿਹੜੇ ਦਾਣੇ ਪਾਉਂਦੇ ਆ, ਉਹ ਬਾਬਾ ਜੀ ਨੇ ਕਹਿੰਦੇ ਵੀ ਤੇਰੀ ਜਿਹੜੀ ਇਹ ਹੈ ਮਾਸ ਦੀ ਮੜੋਲੀ ਹੈ, ਤਾਂ ਮੜੋਲ ਭੜੋਲੀ ਦੀ ਜਗ੍ਹਾ ਮੜੋਲੀ ਲਿਖਿਆ। ਔਰ ਫਿਰ ਉਹਦੇ ਵਿੱਚ ਨੌ ਦਰਵਾਜ਼ੇ ਰੱਖੇ ਹੈ, ਉਹ ਸਾਰੇ ਮੁਰਾਲੀ ਆ ਮਾਸ ਦੀ ਭੜੋਲੀ, ਉਹ ਸਾ ਉਹਨੇ ਉਹਨੇ ਉਸਾਰੀ ਹੈ ਸਾਨੂੰ ਜਨੂੰ ਅੰਦਰ ਬਣਦਾ ਸਭ ਕੁਛ। ਮਤਲਬ ਉਹ ਦੇਖੋ ਕੈਸਾ ਬਾਬਾ ਦੇ ਰਿਹਾ ਵੀ ਜਿਹੜੀ ਨੌ ਦੁਆਰੇ 'ਤੇ ਪ੍ਰਗਟ ਹੈ ਪਰ ਦਸਵਾਂ ਗੁਪਤ ਉਹ ਅੰਦਰ ਹੈ ਤੇਰੇ, ਬਾਕੀ ਨੌ ਦੁਆਰੇ ਬਾਹਰ ਰੱਖੇ ਹੈ ਤਾਂ ਕਿ ਇਹਨਾਂ ਥਾਣੀ ਘੱਟਾ ਮਿੱਟੀ ਬੁਰੇ ਖਿਆ ਜੋ ਕੰਮ ਕਰਦੇ ਹਾਂ ਅਸੀਂ ਬਾਹਰ ਨੌ ਦਰਵਾਜ਼ਿਆਂ ਥਾਣੀ ਕਰਦੇ। ਤੂੰ ਮਹਾਰਾਜ ਕਹਿੰਦੇ ਇੱਕ ਦੇ ਅੰਦਰ ਤਾਂ ਉਹ ਨਾਮ ਜਪ ਜਪ ਕੇ ਇਹਨਾਂ ਔਗੁਣਾਂ ਤੋਂ ਭਰੇ ਰਹਿੰਦਾ ਹੈ, ਉਹਦਾ ਸਭ ਕੁਛ ਕੰਟਰੋਲ ਹੈ ਸੈਂਸੇ ਸਾਰੀਆਂ। ਦੂਸਰਾ ਜਿਹੜਾ ਇਹਨਾਂ ਦੀ ਪਰਵਾਹ ਨਹੀਂ ਕਰਦਾ, ਆਪਣੇ ਅੰਦਰ ਨਹੀਂ ਦੇਖਦਾ ਵੀ ਗਾਂ ਕੀ ਹਾਲਤ ਸ਼ਬਦ 'ਚ ਲਿਖੀ ਹੈ, ਉਹ ਅਗਲੀ ਪਾਰਟੀ ਹੈ ਜਿਹਨੂੰ ਫਿਰ ਜੰਮ ਲਿਜਾਂਦੇ ਹੈ। ਪਹਿਲੀ ਪਾਰਟੀ ਦੇਖੋ ਕਿਹਾ ਹੈ, ਪਹਿਲੀ ਟੁੱਕ ਉਹ ਸਾਰੇ ਮੜੋ ਮੜੋਲੀ ਤਾਂ ਲਿਖਿਆ ਵੀ ਮਿੱਟੀ ਦੀ ਭੜੋਲੀ ਨਹੀਂ, ਸਾਡੇ ਜਿਸਮ ਮਾਸ ਦਾ ਹੈ। ਉਹ ਸਾਰੇ ਮੜੋ ਲੀ ਰਾਖੇ ਦੁਆਰੇ, ਉਹ ਕਿਹੜੇ ਕਿਹੜੇ ਦੁਆਰੇ ਹੈ? ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਹਾਇਆ, ਗੁਰਦੁਆਰੇ ਲਾਇ ਭਾਵ ਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈਂ ਅਨੇਕ ਰੂਪ ਨੌ ਨਵ ਨਿਧਾਇ ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਪਿਆਰੇ ਨੇ ਆ ਜੀਓ ਕਹਿੰਦੇ ਲਾਈਫ ਨੂੰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਅੰਦਰ ਜਿਹੜਾ ਦਸਵਾਂ ਦੁਆਰ ਆ ਉੱਥੇ ਪਹੁੰਚ ਕੇ ਉੱਥੇ ਗੁਫਾ 'ਚ ਜੀ ਪਹੁੰਚ ਜਾਂਦਾ ਔਰ ਉੱਥੇ ਫਿਰ ਅਨਹਦ ਸ਼ਬਦ ਵੱਜਦਾ ਅੰਦਰ ਵੀ ਅਤੇ ਬਾਹਰ ਵੀ ਸਭ। ਉਹ ਜੀਓ ਗੁਫਾ ਅੰਦਰ ਰੱਖ ਕੇ ਹਰ ਪਿਆਰੇ, ਆਨੰਦ ਸਾਹਿਬ ਦੀ ਤੋਕ ਹੈ ਵੱਡੇ ਦੀ, ਹਰ ਪਿਆਰੇ ਜੀਓ ਜੀ ਨਹੀਂ ਨਾਲ ਲਾਉਣਾ, ਹਰ ਪਿਆਰੇ ਜੀਓ ਨਹੀਂ, ਹਰ ਪਿਆਰੇ ਰੱਬ ਪਿਆਰੇ ਨੇ ਜੀਓ ਗੁਫਾ ਅੰਦਰ ਰੱਖ ਕੇ। ਲਾਈਫ ਸਾਡੀ ਅੰਦਰ ਹੈ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਉਹ ਵਾਜਾ ਪਵਨ ਹੈ ਆਨੰਦ ਅਨਹਦ ਸ਼ਬਦ, ਤੋ ਵਾਜਾ ਪਵਨ ਵਾਰੇ ਨੌ ਦੁਆਰੇ ਪ੍ਰਗਟ ਹੈ। ਹੁਣ ਧਿਆਨ ਨਾ ਬਾਰ ਬਾਰ ਇਹ ਨੌ ਦਰਵਾਜ਼ੇ ਅਤੇ ਦਸਵਾਂ ਦੁਆਰ ਆਏਗਾ ਬਾਣੀ 'ਚ। ਨੌ ਦਰਵਾਜ਼ੇ ਹੈ ਦੋ ਅੱਖਾਂ ਦੇ ਦਰਵਾਜ਼ੇ, ਨਾਲ ਹੀ ਦੋ ਨਾਸਾਂ ਦੇ ਦਰਵਾਜ਼ੇ, ਨਾਲ ਹੀ ਪਿੱਛੇ ਦੋ ਕੰਨਾਂ ਦੇ ਦਰਵਾਜ਼ੇ ਅਤੇ ਇੱਕ ਮੂੰਹ ਦਾ ਦਰਵਾਜ਼ਾ ਖੁੱਲ੍ਹੇ ਨਾ ਥਾਣੀ ਸਭ ਕੁਝ ਜੰਮਦਾ ਜਾਂਦਾ। ਨੌ ਦੁਆਰੇ ਦੋ ਅੱਖਾਂ ਦੇ, ਦੋ ਨਾਸਾਂ ਦੇ ਚਾਰ, ਦੋ ਕੰਨਾਂ ਦੇ ਛੇ, ਇੱਕ ਮੂੰਹ ਦਾ ਸੱਤ, ਆਹੁਣ ਇੱਕ ਗੁਦਾ ਦਾ ਅਤੇ ਇੱਕ ਇੰਦਰੀ ਦਾ, ਜਿੱਥੋਂ ਪਿਸ਼ਾਬ ਕਰੀਦਾ ਜਿੱਥੋਂ ਟੱਟੀ ਫਿਰੀ ਦੀ, ਇਹ ਵੀ ਦੋ ਦਰਵਾਜ਼ੇ ਹੈ। ਇਹ ਪ੍ਰਗਟ ਹੈ ਬਾਹਰ ਦਿਸਦੇ ਪਰ ਦਸਵਾਂ ਗੁਪਤ ਰਹਾਇਆ। ਉਹ ਹੈ ਗੋਲ ਸਾਡਾ ਨਾਮ ਜਪਣ ਦਾ, ਅਸੀਂ ਅੰਦਰ ਵੜ ਕੇ ਉਸ ਦਰਵਾਜ਼ੇ ਨੂੰ ਖੋਲ੍ਹਣਾ ਹੈ। ਮੈਂ ਇਸ ਕਰਕੇ ਜਿਹੜੇ ਨੌ ਦੁਆਰੇ ਪ੍ਰਗਟ ਕੀ ਹੈ, ਔਰ ਰੱਬ ਨੇ ਜਿਹੜੀ ਜਾਨ ਐਨ ਲਾਈਫ ਅੰਦਰ ਐਸੇ ਥਾਂ ਪਾਈ ਹੈ ਜਿੱਥੇ ਕੋਈ ਉਹਨੂੰ ਛੇੜ ਨਹੀਂ ਸਕਦਾ। ਹੁਣ ਉਹ ਜਿਹੜੀ ਅੰਦਰ ਇੱਕ ਲਾਈਫ ਹੈ ਉਹਨੂੰ ਫੜਨਾ ਆਣ ਕੇ ਜਾਣਾ ਨਾ, ਉਹਨੇ ਬਾਹਰ ਖਿੱਚਣੀ ਹੈ, ਉਹਨਾਂ ਨੇ ਕੱਢਣੀ ਹੈ ਢਾਹ ਕੇ ਮੜੋਲੀ, ਉਹ ਲੁਕਣੀ ਹੈ ਉਹਨਾਂ ਨੇ ਕੱਢਣੀ ਹੈ। ਕੈਸਾ ਡਰਾਮਾਟਿਕ ਵੇਨ ਆ, ਐਸਾ ਸ਼ਬਦ ਲਿਖਿਆ ਜੋ ਬੰਦੇ ਨਾਲ ਹੁੰਦੀ ਹੈ ਉਸ ਵੇਲੇ। ਤਦੇ ਮਹਾਰਾਜ ਕਹਿੰਦੇ ਆ, ਗੁਰੂ ਅਮਰਦਾਸ ਸਾਹਿਬ ਕਹਿੰਦੇ ਕਿਆ ਜਾਣੇ ਕਿਵ ਮਰੇਂਗੇ, ਕੈਸਾ ਮਰਨਾ ਹੋਈ, ਕਈਆਂ ਦਾ ਸੌਖਾ ਹੁੰਦਾ, ਕਈਆਂ ਅੱਡੀ ਰਗੜ ਰਗੜ ਮਰਦੇ ਹੈ, ਕਿਆ ਜਾਣੇ ਕਿਵ ਮਰੇਂਗੇ, ਕੈਸਾ ਮਰਨਾ ਹੋਈ। ਅੱਗੇ ਇਲਾਜ ਦੱਸਦੇ, ਸਾਹਿਬ ਮਨੋ ਨਾ ਵਿਸਰੇ ਤਾਂ ਸਹਿਦਾ ਮਰਨਾ, ਸੌਖਾ ਮਰਨਾ ਜੇ ਰੱਬ ਨਾ ਵਿਸਰੇ। ਇਸ ਕਰਕੇ ਨੌ ਦੁਆਰੇ ਪ੍ਰਗਟ ਕੀਏ, ਹੁਣ ਨੌ ਦੁਆਰੇ ਉਸਾਰੇ ਮੜੋਲੀ ਰਾਖੇ ਦੁਆ, ਦਰਵਾਜ਼ੇ ਰੱਖੇ ਹੈ, ਉਸਾਰੇ ਮੜੋਲੀ ਰਾਖੇ ਦੁਆ, ਭੀਤਰੇ ਬੈਠੀ ਸਾਤਾਨਾ, ਤਾਨਾ ਕਹਿੰਦੇ ਲਾਈਫ ਨੂੰ, ਉਹ ਜਿਹੜੀ ਲਾਈਫ ਹੈ ਉਹ ਅੰਦਰ ਪਾਤੀ ਫਿਰ ਬੰਦੇ ਦੇ। ਉਹ ਸਾਰੇ ਮੜੋਲੀ ਰਾਖੇ ਦੁਆਰੇ, ਭੀਤਰੇ ਬੈਠੀ ਸਾਤਾਨਾ, ਅਗਲੀ ਬੌੜੀ ਹੈ, ਇਹਦੇ ਵਿੱਚ ਤਾਂ ਪੀਤਰ ਬੈਠੀ ਹੈ, ਪਰ ਦੋ ਕਿਸਮ ਦੀਆਂ ਗਾਂ ਪਾਰਟੀਆਂ ਦੱਸਦੀਆਂ ਅਗਲੀ ਲਾਈਨ 'ਚ। ਇੱਕ ਤਾਂ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ, ਉਹਨੂੰ ਨਾਮ ਦੀ ਪ੍ਰਾਪਤੀ ਹੋ ਗਈ ਅੰਦਰ, ਨਾਮ ਵਾਲੇ ਰਾਸਤੇ 'ਤੇ ਪਟੜੀ 'ਤੇ ਚੜ੍ਹਿਆ ਸੀ, ਉਹ ਨਾਮ ਜਪ ਰਿਹਾ ਸੀ, ਸਾਰਾ ਕੁਛ ਉਹ ਤਾਂ ਸੇਫ ਹੈ। ਦੂਸਰੀ ਲਾਈ ਜਿਹਨੇ ਨਹੀਂ ਜਪਿਆ, ਉਹਦੇ ਲਈ ਅੰਗਾਂ ਸਜਾਵਾਂ ਦਿੱਤੀਆਂ, ਕਿਉਂਕਿ ਅਗਲੀਆਂ ਤੁਕਾਂ ਸਾਰੀਆਂ ਹੀ ਦੂਸਰੀ ਪਾਰਟੀ 'ਤੇ ਵਰਦੀਆਂ। ਜਿਹੜੇ ਨਾਮ ਨਹੀਂ ਜਪਦੇ ਜਾਂ ਸਾਰਾ ਇਹਨਾਂ ਦੀ ਪਰਵਾਹ ਨਹੀਂ ਕਰਦੇ, ਜਿਹੜੀ ਪਹਿਲੀ ਪਾਰਟੀ ਹੈ ਉਹਨੂੰ ਕੁਛ ਨਹੀਂ ਜੰਮ ਕਹਿ ਸਕਦੇ, ਕਿਉਂਕਿ ਉਹਨੂੰ ਜੰਮ ਆ ਸਕਦਾ ਹੀ ਨਹੀਂ, ਉਹਨੂੰ ਹਰਜਨ ਲੈਣ ਆਉਂਦੇ ਹੈ, ਉਹਦੀ ਮੌਤ ਹੋਰ ਤਰੀਕੇ ਨਾਲ ਹੁੰਦੀ ਹੈ ਔਰ ਖੁਸ਼ੀਆਂ ਨਾਲ ਜਾਂਦੇ ਆ ਸਾਰੇ। ਇਸ ਕਰਕੇ ਪਹਿਲੀ ਪਾਰਟੀ ਪਹਿਲਾਂ ਹੈ, ਐਸੀਆਂ ਮੁਸ਼ਕਲ ਤੁਕਾਂ ਜਿਹੜੀਆਂ ਬਾਣੀ ਖੋਜਣ ਵਾਲਿਆਂ ਨੂੰ ਕਈ ਕਈ ਸਾਲ ਬਾਅਦ ਪਤਾ ਲੱਗਦਾ, ਐਡੀ ਉੱਚ ਹੱਦੀ ਬਹਿਣ ਆ ਬਾਬੇ ਦੇ। ਤੋ ਆਓ ਰਹਾਉ ਤੋਂ ਬਾਅਦ ਕਿਹੜੀ ਦਸ਼ਾ ਹੋਈ, ਉਹ ਸਾਰੇ ਮੜੋਲੀ ਰਾਖੇ ਦੁਆਰੇ ਪੀਤਰੇ ਬੈਠੀ ਸਾਤਨਾ, ਜਿਹਨੂੰ ਜਿੰਦ ਕਿਹਾ ਹੈ, ਉਹ ਸਾਰੇ ਮੜੋਲੀ ਰਾਖੇ ਦੁਆਰੇ ਪੀਤਰੇ ਬੈਠੀ ਸਾਤਨਾ। ਉਹ ਕਿਹੜੀ ਅੱਛੀ ਪਾਰਟੀ ਹੈ, ਅੰਮ੍ਰਿਤ ਕੇਲ, ਕੇਲ ਕਹਿੰਦੇ ਕਲੇਲਾਂ, ਖੁਸ਼ੀਆਂ ਅੰਦਰ ਹੋ ਰਹੀਆਂ, ਅੰਦਰ ਉਹਨੂੰ ਕੋਈ ਸੋਗ ਨਹੀਂ, ਕੋਈ ਰੋਗ ਨਹੀਂ, ਮੌਜ ਕਰ ਰਹੀ ਉਹ ਜਿਹੜੀ ਬੌਡੀ ਹੈ। ਉਸ ਅੰਮ੍ਰਿਤ ਕੇਲ ਕਰੇ ਨਿਤ ਕਾਮਣੇ, ਅਗਲਿਆਂ ਨੂੰ ਨੇਤੀ ਲੁੱਟੇ ਜਾ ਰਹੇ ਨੇ, ਆ ਉਹਨੂੰ ਭਜਨ ਦਾ ਪਤਾ ਹੀ ਨਹੀਂ ਹੈ। ਉਹ ਕਹਿੰਦੇ ਇਹਦੇ ਐਵੇਂ ਫਾਲਤੂ ਕੰਮ ਹੈ, ਇਹਦੇ ਨਾਲ ਕੀ ਹੋ ਜਾਣਾ, ਨੇਕ ਕੰਮ ਕਰੋ, ਬਿਮਾਰਾਂ ਦੀ ਸੇਵਾ ਕਰੋ ਸਾਰਾ। ਮੈਂ ਕਹਿੰਦਾ ਹੁੰਦਾ ਵੀ ਕਿਹੜਾ ਮਜ਼ਹਬ ਕਹਿੰਦਾ ਬੁਰੇ ਕੰਮ ਕਰੋ, ਜੇ ਬੁਰੇ ਵੀ ਕਰੋਗੇ ਚੰਗੇ ਵੀ ਕੰਮ ਕਰੋਗੇ ਤਾਂ ਵੀ ਉਹਦਾ ਲੇਖਾ ਹੋਣਾ, ਉਹਦਾ ਫਲ ਦੇਣਾ ਧਰਮ ਰਾਜ ਨਾ। ਇਸ ਕਰਕੇ ਜਿਹੜਾ ਜਮਦੂਤ ਲਿਜਾਂਦੇ ਹੈ ਔਰ ਸਾਰੇ ਕਿੱਦਾਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਹੈ, ਲੇਕਿਨ ਲੇਖਾ ਹੋਣਾ ਹਰ ਕੰਮ ਕਰ, ਜੋ ਕੰਮ ਕਰਦੇ ਉਹ ਦੇਖ ਰਿਹਾ। ਸਾਡੇ ਤਾਂ ਇਹ ਫਿਲੋਸਫੀ ਹੈ, ਬਾਬਾ ਨਾਨਕ ਕਹਿੰਦਾ ਦੇਖੇ ਸੁਣੇ ਤੇਰੇ ਨਾਲ ਖੁਦਾ ਹੀ, ਤੇਰੇ ਅੰਦਰ ਖੁਦਾ ਹੈ, ਉਹ ਦੇਖ ਰਿਹਾ ਜੋ ਤੂੰ ਕੰਮ ਕਰ ਰਿਹਾ, ਜੋ ਸੁਣਿਆ ਮਾਤਸੂ ਸਮਝ ਵੀ ਉਹ ਹੈ ਨਹੀਂ ਗਾ। ਇਸ ਕਰਕੇ ਵੇਖੇ ਸੁਣੇ ਤੇਰੇ ਨਾਲ ਖੁਦਾਈ, ਉਹ ਸਦਾ ਅੰਦਰ ਹੈ। ਅਸੀਂ ਉਹ ਦੋ ਪਾਰਟੀਆਂ ਹੁਣ ਅਲੱਗਾ ਹੋਣ ਲੱਗੀਆਂ ਪਹਿਲੀਆਂ ਤੁਕਾਂ 'ਚ, ਉਹ ਸਾਰੇ ਮੜੋਲੀ ਰਾਖੇ ਦੁਆਰੇ ਪੀਤਰੇ ਬੈਠੀ ਸਾਤਨਾ, ਅੰਮ੍ਰਿਤ ਕੇਲ ਕਰੇ ਨਿਤ ਕਾਮਣੇ ਆਵਰੇ ਲੋਟੇ ਨਸੇ ਪੰਜ ਜਾਣਾ। ਬਾਕੀਆਂ ਨੂੰ ਪੰਜ ਲੁੱਟਦੇ ਆ, ਜਿਹੜੀ ਪਹਿਲੀ ਪਾਰਟੀ ਆ ਉਹਦਾ ਹੀ ਬਾਬਾ ਨਾਨਕ ਕਹਿੰਦਾ ਮੈਂ ਤਾਂ ਹਮੇਸ਼ਾ ਹੀ ਮੌਤ ਤੋਂ ਡਰਦਾ ਰਹਿਣਾ, ਮੈਂ ਤਾਂ ਹਮੇਸ਼ਾ ਹੀ ਨਾਮ ਜਪਦਾ ਰਹਿਣਾ। ਉਹਨਾਂ ਦੀ ਲਾਈਨ ਹੈ,
ਇੱਕ ਆਖੇ ਸਬਦ ਪਾਖ ਆਰਦੇ ਉਰਦ ਦਿਨ ਰਾਤੇ। ਸਿੱਖੋ ਸਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।